ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਤਾਸ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਤਾਸ ਮਤ ਜਾਣੋ ਜਗ ਜੀਵ ਦਾ ਦੂਜਾ ਭਾਈ ਮੋਇ ਆਸ ਜਿਨੀ ਗੁਰਮੁਖ ਨਾਮ ਨਾ ਚੇਤੇਉ ਸੇ ਬਹਿਣ ਨ ਮਿਲਨੀ ਪਾਸ ਦੁਖ ਲਾਗਾ ਬਹੁ ਅਤ ਘਣਾ ਪੁੱਤ ਕਲਾਤਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੂੰਹ ਕਾਲਾ ਹੋਵਾ ਅੰਦਰ ਉਬੇ ਸਾਸ ਮਨ ਮੁਖਾਂ ਨੂੰ ਕੋ ਨਾ ਵਿਸਹੇ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਨ ਮੁਖਾਂ ਨੂੰ ਕੋ ਨਾ ਵਿਸਹੇ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਹਰਵੰਨ ਤੁਦ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਜੁਗੋ ਜੁਗ ਅਟਲ ਸਰਬ ਸੁੱਖਾਂ ਦੇ ਦਾਤੇ ਸਤਿਗੁਰੂ ਚਵਰ ਛਤਰ ਤਖ ਦੇ ਮਾਲਕ ਬਾਣੀ ਦੇ ਬੋਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸੁਭਾਇਮਾਨ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਤੋਂ ਆਪ ਜੀ ਕੀਰਤਨ ਦਾ ਆਨੰਦ ਮਾਣ ਰਹੇ ਹੋ। ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਮੁੱਖ ਵਾਕ ਜੋ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਇਸ ਮਹਾਨ ਪਵਿੱਤਰ ਇਤਿਹਾਸਕ ਅਸਥਾਨ 'ਤੇ ਗੁਰੂ ਹਜ਼ੂਰੀ ਵਿੱਚ ਆਪ ਜੀ ਜੁੜ ਬੈਠੇ ਹੋ। ਗੁਰਦੇਵ ਨੇ ਜੋ ਅੱਜ ਦਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਹ ਸੋਰਠ ਰਾਗ ਦੀ ਵਾਰ ਵਿੱਚੋਂ ਹੈ। ਇਹ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ ਅਤੇ ਵਾਰ ਦੀ ਇਹ ਜੋ ਤੀਸਰੀ ਪੌੜੀ, ਇਸ ਦੇ ਨਾਲ ਦੋ ਸਲੋਕ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੰਕਿਤ ਨੇ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਅੰਦਰ ਗੱਲ ਗੁਰਮੁੱਖਾਂ ਅਤੇ ਮਨਮੁੱਖਾਂ ਦੀ ਕੀਤੀ ਹੈ। ਭਾਵੇਂ ਅਨੇਕ ਤਰ੍ਹਾਂ ਦੇ ਜੀਵ ਨੇ ਇਸ ਜਗਤ ਅੰਦਰ, ਪਰ ਗੁਰਮਤ ਨੇ ਦੋ ਸ਼੍ਰੇਣੀਆਂ ਵਿੱਚ ਸਮੁੱਚੀ ਮਾਨਵਤਾ ਨੂੰ ਵੰਡਿਆ। ਇੱਕ ਉਹ ਲੋਕ ਨੇ ਜਿਹੜੇ ਮਨ ਦੀ ਮੱਤ ਮਗਰ ਜ਼ਿੰਦਗੀ ਬਤੀਤ ਕਰਦੇ ਮਨਮੁੱਖ ਨੇ, ਇੱਕ ਉਹ ਨੇ ਜਿਹੜੇ ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣੀ ਜ਼ਿੰਦਗੀ ਦਾ ਲਾਹ ਖੜ ਜਾਂਦੇ ਨੇ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਹੈ, ਜੰਗਲ ਦੇ ਵਿੱਚ ਲੁਹਾਰ ਹੁੰਦਾ ਨਾ, ਲੁਹਾਰ ਦੇ ਮੋਢੇ 'ਤੇ ਕੁਹਾੜਾ ਹੁੰਦਾ, ਉਹ ਕੁਹਾੜੇ ਦੇ ਨਾਲ ਦਰਖਤ ਵੱਢੀ ਜਾਏਗਾ, ਉਹਨਾਂ ਦੇ ਕੋਲੇ ਬਣਾ ਹੀ ਚੱਲਿਆ ਜਾਏਗਾ। ਜੰਗਲ ਦੇ ਵਿੱਚੋਂ ਉਹ ਕੇਵਲ ਕੋਲੇ ਹੀ ਲੱਭਦਾ ਹੈ, ਪਰ ਜੰਗਲ ਵਿੱਚ ਜਾ ਕੇ ਕਿ ਰੱਬ ਦੇ ਪਿਆਰੇ ਪਰਮਾਤਮਾ ਨੂੰ ਵੀ ਲੱਭਦੇ ਨੇ। ਬਾਬਾ ਫਰੀਦ ਸਾਹਿਬ ਜੀ ਨੇ ਬੜਾ ਸੁੰਦਰ ਬਚਨ ਲਿਖਿਆ, ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੁਹਾਰ, ਕਿ ਮੋਢੇ 'ਤੇ ਕੁਹਾੜਾ ਹੈ, ਸਿਰ 'ਤੇ ਪਾਣੀ ਦਾ ਘੜਾ ਹੈ। ਇਹ ਲੁਹਾਰ ਜਿਹੜਾ ਨਾ, ਜੰਗਲ ਦਾ ਬਾਦਸ਼ਾਹ ਬਣਿਆ ਫਿਰਦਾ, ਜਿਹਨੂੰ ਮਰਜ਼ੀ ਵੱਢ ਦੇਵੇ, ਜਿਹਨੂੰ ਮਰਜ਼ੀ ਰੱਖ ਲਵੇ। ਇਹ ਜੰਗਲ ਦਾ ਬਾਦਸ਼ਾਹ, ਇਹਦੇ ਅੱਗੇ ਕੋਈ ਦੂਜਾ ਦਰਖਤ ਬੋਲਦਾ ਹੀ ਨਹੀਂ ਹੈ। ਕਹਿਣਗੇ ਫਰੀਦਾ, ਹੋਂ ਲੋੜੀ ਸੌ ਆਪਣਾ ਤੂੰ ਲੋੜ ਹੈ ਅੰਗਿਆਰ, ਕਿ ਅਜਿਹੀ ਬਿਰਤੀ ਵਾਲਾ ਬੰਦਾ ਜਿਹੜਾ ਉਹ ਜੰਗਲ ਵਿੱਚੋਂ ਜਾ ਕੇ ਕੋਲੇ ਹੀ ਲੱਭਦਾ। ਪਰ ਭਗਤ ਜੀ ਕਹਿੰਦੇ, ਮੈਂ ਤੇ ਪਰਮਾਤਮਾ ਨੂੰ ਲੱਭ ਰਿਹਾ, ਜਗਤ ਵੀ ਇੱਕ ਜੰਗਲ ਦੀ ਨਿਆਈ ਹੈ। ਇਹ ਜੰਗਲ ਵਿੱਚ ਉਹ ਲੋਕ ਨੇ ਜਿਹੜੇ ਪਰਮਾਤਮਾ ਦੀ ਯਾਦ ਵਿੱਚ ਜੁੜੇ ਨੇ, ਪਰਮਾਤਮਾ ਨੂੰ ਲੱਭ ਰਹੇ ਨੇ, ਪਰਮਾਤਮਾ ਦੇ ਪਿਆਰ 'ਚ ਜੁੜੇ ਨੇ। ਪਰ ਕੁਝ ਲੋਕ ਉਹ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਕੇਵਲ ਕੋਲੇ ਬਣਾਉਣਾ ਹੀ ਸਮਝ ਲਿਆ ਅਤੇ ਕੋਲੇ ਬਣਾ ਹੀ ਚਲੇ ਜਾ ਰਹੇ ਨੇ। ਉਹ ਆਪਣੇ ਆਪ ਨੂੰ ਜਗਤ ਦਾ ਬਾਦਸ਼ਾਹ ਗਿਣਦੇ ਨੇ ਕਿ ਅਸੀਂ ਜੋ ਮਰਜ਼ੀ ਕਰੀ ਜਾਈਏ, ਪਰ ਗੁਰਬਾਣੀ ਕਹਿੰਦੀ ਉਹ ਹਮੇਸ਼ਾ ਦੁੱਖ ਵਿੱਚ ਰਹਿੰਦੇ ਨੇ, ਘਾਟੇ ਵਿੱਚ ਰਹਿੰਦੇ ਨੇ। ਸਾਡੇ 'ਤੇ ਗੁਰੂ ਨੇ ਬੜੀ ਕਿਰਪਾ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਰੋਜ਼ ਆਪਾਂ ਯਾਦ ਕਰਦੇ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਆਪਣੇ ਗੁਰੂ ਤੋਂ ਬਲਿਹਾਰ ਹਾਂ ਸੌ ਸੌ ਵਾਰੀ ਦੇਣ ਵਿੱਚ, ਜਿਨ੍ਹਾਂ ਨੇ ਸਾਨੂੰ ਮਨੁੱਖਾਂ ਤੋਂ ਉੱਤਮ ਪੁਰਖ ਬਣਾ ਦਿੱਤਾ, ਦੇਵਤੇ ਦਾ ਅਰਥ ਕਿ ਉੱਤਮ ਪੁਰਖ ਬਣਾ ਦਿੱਤਾ, ਮਹਾਨ ਬਣਾ ਦਿੱਤਾ। ਗੁਰਬਾਣੀ ਦਾ ਮੁੱਖ ਮਨੋਰਥ ਇਸ ਮਨੁੱਖ ਨੂੰ ਉੱਤਮ ਪੁਰਖ ਬਣਾਉਣ ਤੋਂ ਹੀ ਹੈ, ਦੇਵਤੇ ਬਣਾਉਣ ਤੋਂ ਹੀ ਹੈ। ਦੇਖੋ, ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤੀ ਹੈ ਨਾ, ਜ਼ਿੰਦਗੀ ਦੇ ਨਾਲ ਸਾਨੂੰ ਸੁਤੰਤਰਤਾ ਦਿੱਤੀ ਹੈ। ਅਸੀਂ ਜ਼ਿੰਦਗੀ ਕਿਵੇਂ ਜਿਉਣੀ ਇਹ ਸਾਡੀ ਮਰਜ਼ੀ ਹੈ। ਅਸੀਂ ਭਾਵੇਂ ਜ਼ਿੰਦਗੀ 'ਚ ਕੋਲੇ ਬਣਾ ਲਈਏ, ਅਸੀਂ ਭਾਵੇਂ ਜ਼ਿੰਦਗੀ ਅੰਦਰ ਪਰਮਾਤਮਾ ਨੂੰ ਲੱਭ ਲਈਏ, ਕੁਦਰਤ ਨੇ ਜਿੱਥੇ ਸਾਨੂੰ ਸੁਤੰਤਰਤਾ ਦਿੱਤੀ ਹੈ, ਉੱਥੇ ਨਾਲ ਇਹ ਵੀ ਗੱਲ ਹੈ ਕਿ ਜੋ ਜੈਸਾ ਕਰਮ ਕਰੇਗਾ ਉਹਨੂੰ ਭੋਗਣਾ ਪੈਣਾ। ਇਹਦੇ ਵਿੱਚ ਕੋਈ ਕੁਦਰਤ ਨੂੰ ਕੋਈ ਇਲਜ਼ਾਮ ਨਹੀਂ ਦੇ ਸਕਦਾ, ਪਰਮਾਤਮਾ ਨੂੰ ਕੋਈ ਮਿਹਣਾ ਨਹੀਂ ਦੇ ਸਕਦਾ ਕਿ ਪਰਮਾਤਮਾ ਨੇ ਦੁੱਖ ਦਿੱਤਾ। ਪਰਮਾਤਮਾ ਨੇ ਜ਼ਿੰਦਗੀ ਦਿੱਤੀ ਸੁੱਖ ਦੇ ਲਈ ਹੈ, ਮਨੁੱਖ ਦੇ ਸੁੱਖ ਲਈ ਧਰਤੀ ਬਣਾਈ ਹੈ, ਮਨੁੱਖ ਦੇ ਸੁੱਖ ਲਈ ਚੰਦਰਮਾ, ਸੂਰਜ, ਪੌਣ, ਪਾਣੀ, ਖਾਣ ਪੀਣ ਦੇ ਪਤਾ ਨਹੀਂ ਕਿਤਨੇ ਕੁ ਪਦਾਰਥ ਬਣਾਏ ਅਤੇ ਮਨੁੱਖ ਦੇ ਸੁੱਖ ਲਈ ਬਣਾਏ ਨੇ। ਗੁਰਦੇਵ ਜੀ ਨੇ ਇੱਕ ਗੱਲ ਕਹੀ ਸੀ, ਬੰਦਿਆ, ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਨੀ ਹੈ ਪਾਹਤ, ਜੇ ਸਭ ਤੋਂ ਪਹਿਲਾਂ ਤੈਨੂੰ ਉੱਤਮ ਜਾਤ, ਮਨੁੱਖਾ ਜਾਤ ਦਿੱਤੀ। ਸਾਡੀ ਜਾਤ ਕੇਵਲ ਮਨੁੱਖ ਹੈ, ਹੋਰ ਕੋਈ ਨਹੀਂ ਹੈ। ਆਹ ਬਾਕੀ ਜਿਹੜੀਆਂ ਆਪਣੇ ਨਾਮ ਨਾਲ ਆਪਾਂ ਲਗਾਈਆਂ, ਇਹ ਜਾਤਾਂ ਨਹੀਂ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਮਾਨਸ ਜਾਤ ਕਿਹਾ ਸਤਿਗੁਰੂ ਜੀ ਨੇ। ਸਭ ਤੋਂ ਪਹਿਲਾਂ ਸਾਨੂੰ ਉੱਤਮ ਦੇਹੀ ਦਿੱਤੀ ਹੈ, ਖਾਣ ਪੀਣ ਦੇ ਪਦਾਰਥ ਦਿੱਤੇ, ਅਤ ਸੂਚੀ ਤੇਰੀ ਪਾਕ ਸਾਲ। ਪਰ ਕਹਿਣਗੇ, ਇੰਨਾ ਕੁਝ ਪਰਮਾਤਮਾ ਨੇ ਦਿੱਤਾ, ਪਰ ਤੇਰੇ ਅੰਦਰ ਹੰਕਾਰ ਹੀ ਵਲਿਆ ਪਿਆ। ਤੂੰ ਅੰਦਰੋਂ ਅੱਗ ਦੇ ਨਾਲ ਕੋਲਾ ਬਣਿਆ ਬੈਠੇ। ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤੀ ਹੈ, ਨਾਲ ਸੁਤੰਤਰਤਾ ਵੀ ਦਿੱਤੀ। ਸੁਤੰਤਰਤਾ ਮਨੁੱਖ ਨੂੰ ਧੁਰੋਂ ਮਿਲੀ ਹੋਈ ਹੈ, ਕਿਸੇ ਦੀ ਸੁਤੰਤਰਤਾ ਦਬਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਜਿੱਥੇ ਸੁਤੰਤਰਤਾ ਦਿੱਤੀ ਹੈ ਉੱਥੇ ਪਰਮਾਤਮਾ ਨੇ ਇੱਕ ਨਿਯਮ ਬਣਾ ਦਿੱਤਾ ਕਿ ਜੋ ਜੈਸਾ ਕਰਮ ਕਰੇਗਾ ਉਹਨੂੰ ਭੋਗਣਾ ਪੈਣਾ। ਅਸੀਂ ਜ਼ਿੰਦਗੀ ਅੰਦਰ ਚੰਗੇ ਬਣ ਸਕੀਏ, ਚੰਗੇ ਕਰਮ ਕਰ ਸਕੀਏ, ਨਾਲ ਗੁਰੂ ਨੇ ਸਾਨੂੰ ਗੁਰਮਤ ਦੇ ਦਿੱਤੀ ਹੈ ਕਿ ਆਪਾਂ ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਸਕੀਏ। ਦੇਖੋ, ਗੁਰੂ ਫੋਰਸ ਨਹੀਂ ਕਰਦਾ। ਗੁਰੂ ਕਿਸੇ ਨੂੰ ਦਬਾ ਕੇ ਨਹੀਂ ਕਹਿੰਦਾ ਕਿ ਬਾਣੀ ਪੜ੍ਹੋ। ਧਾਰਮਿਕ ਪੁਰਖ ਜਿਹੜਾ ਉਹ ਕਿਸੇ 'ਤੇ ਦਬਾਅ ਨਹੀਂ ਪਾਉਂਦਾ ਕਿ ਬਾਣੀ ਪੜ੍ਹੋ ਜਾਂ ਚੰਗੇ ਕਰਮ ਕਰੋ, ਇਹ 'ਤੇ ਪ੍ਰੇਰਣਾ ਹੈ। ਧਰਮ ਜਿਹੜਾ ਇਹ ਦਬਾ ਕੇ ਨਹੀਂ ਬਣਾਇਆ ਜਾ ਸਕਦਾ। ਧਰਮ ਤਾਂ ਪ੍ਰੇਰਣਾ ਦੇ ਨਾਲ ਜੋੜਿਆ ਜਾ ਸਕਦਾ, ਨਾ ਲਾਲਚ ਦੇ ਨਾਲ ਧਰਮੀ ਬਣਾਇਆ ਜਾ ਸਕਦਾ। ਜਿਹੜਾ ਬੰਦਾ ਲਾਲਚ ਵੱਸ ਧਰਮ ਦੇ ਕਰਮ ਕਰਦੇ ਉਹ ਧਰਮੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਮੈਂ ਤਾਂ ਕੁਛ ਸੋਚੇ ਕਿ ਧਰਮੀ ਬਣ ਗਏ। ਕਈ ਵਾਰੀ ਸੁਣਦੇ ਹਾਂ ਨਾ ਜੀ, ਫਲਾਣੇ ਨੇ ਸਾਡੀ ਬਾਂਹ ਨਹੀਂ ਫੜੀ, ਆਪਾਂ ਸਿੱਖੀ ਨਾਲ ਨਹੀਂ ਜੁੜਨਾ। ਸਿੱਖੀ ਨਾਲ ਜੁੜਨਾ ਕਿਸੇ 'ਤੇ ਅਹਿਸਾਨ ਨਹੀਂ ਹੈ। ਸਿੱਖੀ ਨਾਲ ਜੁੜਨਾ ਸੀ ਆਪਣੇ ਲਈ ਜੁੜਨਾ ਬਈ, ਆਪਾਂ ਆਪਣੇ ਆਨੰਦ ਲਈ ਜੁੜਨਾ। ਜੇ ਆਪਾਂ ਲਾਲਚ ਲਈ ਸਿੱਖੀ ਨਾਲ ਜੁੜੇ ਹਾਂ, ਜੇ ਆਪਾਂ ਸਵਾਰਥ ਲਈ ਸਿੱਖੀ ਨਾਲ ਜੁੜੇ ਹਾਂ, ਜੇ ਆਪਾਂ ਡਰਦੇ ਹਾਂ ਸਿੱਖੀ ਨਾਲ ਜੁੜੇ, ਤਾਂ ਇਹ ਸਿੱਖੀ ਨਹੀਂ ਹੈ। ਸਿੱਖੀ ਤਾਂ ਪਿਆਰ ਦਾ ਮਾਰਗ ਹੈ, ਧਰਮ ਪਿਆਰ ਦਾ ਮਾਰਗ ਹੈ। ਇਸ ਕਰਕੇ ਗੁਰਮਤ ਨੇ, ਗੁਰੂ ਨੇ ਸਾਨੂੰ ਪ੍ਰੇਰਣਾ ਕੀਤੀ ਕਿ ਆਪਾਂ ਜ਼ਿੰਦਗੀ ਦਾ ਲਾਹਾ ਖੱਟ ਕੇ ਜਾਈਏ। ਜਿਹੜੇ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਉਹ ਗੁਰਮੁਖ ਬਣ ਜਾਂਦੇ ਨੇ, ਜਿਹੜੇ ਮਨ ਦੀ ਮਰਜ਼ੀ ਵਿੱਚ ਚੱਲਦੇ ਉਹ ਮਨਮੁਖ ਬਣ ਜਾਂਦੇ ਨੇ। ਮਨਮੁਖ ਜਿਉਂਦੇ ਹੀ ਮਰੇ ਹੋਏ ਨੇ, ਗੁਰਮੁਖ ਜਿਉਂਦੇ ਜ਼ਿੰਦਗੀ ਦਾ ਲਾਹਾ ਖੱਟ ਜਾਂਦੇ ਨੇ। ਮਤਾਂ ਸੋਚਣਾ ਕਿ ਇਸ ਜੀਵਨ ਤੋਂ ਬਾਅਦ ਕਿਤੇ ਜਾ ਕੇ ਲਾਹਾ ਮਿਲੇਗਾ ਸਾਨੂੰ, ਉਹ ਤਾਂ ਮਿਲੇਗਾ ਹੀ, ਪਰ ਇਸ ਜ਼ਿੰਦਗੀ ਦਾ ਲਾਹਾ ਹੈ। ਇਸ ਜ਼ਿੰਦਗੀ ਅੰਦਰ ਜਿਹੜਾ ਤੁਸੀਂ ਆਨੰਦ ਦੀ ਜ਼ਿੰਦਗੀ ਬਤੀਤ ਕਰ ਲੈਂਦੇ ਹੋ, ਜਿਹੜਾ ਰੂਹ ਦਾ ਖੇੜਾ, ਰੂਹ ਦਾ ਚਾਹ ਮਾਣ ਲੈਂਦੇ, ਉਹ ਕਿਤਿਓਂ ਨਹੀਂ ਮਿਲਣਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਾ ਇਹ ਲਾਹਾ ਪ੍ਰਾਪਤ ਕਰਨ ਦੀ ਪ੍ਰੇਰਣਾ ਅੱਜ ਦੇ ਮੁੱਖ ਵਾਕ ਰਾਹੀਂ ਬਖਸ਼ਿਸ਼ ਕੀਤੀ ਹੈ। ਆਓ ਆਪਾਂ ਮਿਲ ਕੇ ਗੁਰੂ ਸਾਹਿਬ ਜੀ ਦੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਇੱਕ ਵੇਰਾ ਸਾਰੇ ਹੀ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਗੁਰੂ ਚਰਨਾਂ 'ਚ ਸੁਰਤ ਜੋੜਨ ਦੇ ਲਈ ਮੁੱਖ ਤੋਂ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ।
ਗੁਰੂ ਅਮਰਦਾਸ ਜੀ ਮਹਾਰਾਜ ਦੇ ਇਹ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 643 'ਤੇ ਸੁਭਾਯਮਾਨ ਨੇ। ਇਸ ਪਹਿਲੇ ਸਲੋਕ ਅੰਦਰ ਗੁਰਦੇਵ ਜੀ ਕਹਿੰਦੇ ਨੇ ਕਿ ਪੂਰਬ ਲਿਖਿਆ ਕਮਾਵਣਾ। ਪੂਰਬ ਤੋਂ ਅਰਥ ਹੁੰਦਾ ਪਹਿਲਾਂ, ਅੱਜ ਤੋਂ ਪਹਿਲਾਂ ਜੋ ਕੁਝ ਵੀ ਅਸੀਂ ਕੀਤਾ ਉਹ ਸਾਡਾ ਪੂਰਬਲਾ ਕਰਮ ਹੈ। ਅੱਜ ਤੋਂ ਪਹਿਲਾਂ ਜੋ ਕੁਝ ਵੀ ਕੀਤਾ ਉਹ ਸਾਡਾ ਪੂਰਬਲਾ ਕਰਮ ਹੈ, ਅਤੇ ਜੋ ਕੁਝ ਅੱਜ ਤੋਂ ਪਹਿਲਾਂ ਕੀਤਾ ਉਹਦੇ ਅਨੁਸਾਰ ਸਾਡਾ ਸੁਭਾਅ ਬਣਦਾ, ਉਹਦੇ ਅਨੁਸਾਰ ਸਾਡੇ ਸੰਸਕਾਰ ਬਣਦੇ ਨੇ। ਜੋ ਕਰਮ ਅਸੀਂ ਵਾਰ ਵਾਰ ਕਰੀ ਜਾਂਦੇ ਉਹ ਸਾਡਾ ਸੰਸਕਾਰ ਬਣ ਜਾਂਦੇ ਨੇ, ਅਤੇ ਜੋ ਸੰਸਕਾਰ ਨੇ ਉਹਨਾਂ ਨੂੰ ਕਦੀ ਕੋਈ ਮੇਟ ਨਹੀਂ ਸਕਦਾ। ਕਰਤੇ ਆਪ ਲਿਖਿਆ, ਵਾਹਿਗੁਰੂ ਜੀ ਦੇ ਹੁਕਮ 'ਚ ਆਏ ਸਭ ਕੁਝ, ਇਹ ਵਾਹਿਗੁਰੂ ਜੀ ਨੇ ਲਿਖੇ ਹੈ। ਜਿਵੇਂ ਕੰਪਿਊਟਰ ਦੇ ਅੰਦਰ ਜੋ ਆਪਾਂ ਫੀਡ ਕਰ ਦਿੱਤਾ ਨਾ, ਉਹਨੂੰ ਬਦਲਣਾ ਸੌਖਾ ਨਹੀਂ ਹੈ। ਸਾਡੇ ਅਵਚੇਤਨ ਮਨ 'ਚ ਜਿਹੜੀ ਗੱਲ ਇੱਕ ਵਾਰੀ ਫੀਡ ਹੋ ਗਈ ਹੈ, ਜੋ ਸਾਡੇ ਸੰਸਕਾਰ ਬਣ ਗਏ ਨੇ, ਉਹਨੂੰ ਬਦਲਣਾ ਕੋਈ ਸੌਖੀ ਗੱਲ ਨਹੀਂ ਹੈ। ਇਹ ਜਿਹੜਾ ਰੋਜ਼ ਕਿਹਾ ਜਾਂਦਾ ਨਾ ਕਿ ਸਤ ਸੰਗਤ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਇਹ ਕੋਈ ਰੱਬ ਨੂੰ ਵੱਡੀ ਦੇਣਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਨੂੰ ਵੱਡੀ ਦੀ ਲੋੜ ਨਹੀਂ, ਰੱਬ ਕੋਈ ਸਾਡੇ ਵਰਗਾ ਨਹੀਂ ਹੈ ਕਿ ਵੱਡੀ ਦੇਵਾਂਗੇ ਰੀਝ ਜਾਏਗਾ, ਇਹ ਸਾਡਾ ਸੁਭਾਅ ਹੈ। ਰੋਜ਼ ਕਰਨ ਦਾ ਅਰਥ ਹੈ ਕਿ ਰੋਜ਼ ਕਰਮ ਕਰਦਿਆਂ ਕਰਦਿਆਂ ਉਹ ਸਾਡਾ ਸੁਭਾਅ ਬਣ ਜਾਏ, ਉਹ ਸਾਡੀ ਆਦਤ ਬਣ ਜਾਏ, ਧਰਮ ਜਿਹੜਾ ਸਾਡੇ ਸੁਭਾਅ 'ਚ ਆ ਜਾਏ। ਸੁੱਤੇ ਸਿੱਧਾ ਆਪਾਂ ਧਰਮੀ ਬਣ ਜਾਈਏ, ਉਚੇਚੇ ਧਰਮੀ ਨਹੀਂ ਬਣਨਾ ਕਿ ਕੁਝ ਦਿਖਾਵੇ ਦੇ ਧਰਮੀ ਬਣ ਗਏ। ਧਰਮ ਦਾ ਅਰਥ ਹੁੰਦਾ ਜ਼ਿੰਦਗੀ 'ਚ ਧਾਰਨ ਯੋਗ ਗੁਣ, ਉਹ ਸਾਡੀ ਜ਼ਿੰਦਗੀ ਦਾ ਸੁਭਾਅ ਬਣ ਜਾਏ, ਪਰਮਾਤਮਾ ਵਰਗਾ, ਜੋ ਪਰਮਾਤਮਾ ਦਾ ਸੁਭਾਅ ਹੈ। ਦੇਖੋ, ਪਰਮਾਤਮਾ ਦਾ ਜੋ ਸੁਭਾਅ ਹੈ ਉਹਨੂੰ ਕੋਈ ਬਦਲ ਨਹੀਂ ਸਕਦਾ। ਪਰਮਾਤਮਾ ਦੇ ਸੁਭਾਅ ਨੂੰ ਸਮਝਣਾ ਅਤੇ ਪ੍ਰਕਿਰਤੀ ਦੇ ਸੁਭਾਅ ਨੂੰ ਦੇਖੋ। ਸੂਰਜ ਦਾ ਸੁਭਾਅ ਨਿੱਘ ਦੇਣਾ, ਗਰਮੀ ਦੇਣਾ, ਚਾਨਣ ਦੇਣਾ, ਨੂੰ ਕੋਈ ਨਹੀਂ ਬਦਲ ਸਕਦਾ। ਗੁਰਬਾਣੀ ਵਿੱਚ ਸਤਿਗੁਰ ਜੀ ਨੇ ਬਚਨ ਕਿਹਾ, ਹਵਾ ਜਿਹੜੀ ਗਰੀਬ ਅਮੀਰ ਨੂੰ ਇੱਕੋ ਜਿਹੀ ਲੱਗਦੀ ਹੈ, ਇਸੇ ਤਰ੍ਹਾਂ ਸੂਰਜ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕਰਦਾ, ਇਹ ਸੁਭਾਅ ਹੈ ਉਹਨਾਂ ਦਾ। ਜਦੋਂ ਕੋ ਮਨੁੱਖ ਰੋਜ਼ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਦਾ, ਕੀਰਤੀ ਕਰਦਾ, ਇਹਦਾ ਮਕਸਦ ਇਹ ਹੈ ਕਿ ਉਹ ਵਾਹਿਗੁਰੂ ਜੀ ਦੇ ਗੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣ, ਸਾਡਾ ਸੁਭਾਅ ਬਣ ਜਾਣ। ਜੋ ਕਰਮ ਰੋਜ਼ ਕਰਦੇ ਹਾਂ, ਜੋ ਸਾਡੇ ਸੰਸਕਾਰ ਬਣ ਗਏ, ਪੂਰਬ ਕਰਤੇ ਆਪ ਲਿਖਿਆਸ, ਇਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਇਹਨਾਂ ਨੂੰ ਕੋਈ ਬਦਲ ਨਹੀਂ ਸਕਦਾ। ਭਾਵ ਇਹ ਕਿ ਜੋ ਅੱਜ ਤੋਂ ਪਹਿਲਾਂ ਕੀਤਾ ਉਹਦਾ ਦੁੱਖ ਤੇ ਸੁੱਖ ਸਾਨੂੰ ਮਿਲਣਾ, ਇਹਨੂੰ ਕੋਈ ਬਦਲ ਨਹੀਂ ਸਕਦਾ। ਇਹਨੀ ਕਰਮ ਆਪਾਂ ਮਾੜੇ ਕੀਤੇ ਨੇ, ਅੱਜ ਆਪਾਂ ਸਿਫਾਰਸ਼ ਪਾ ਕੇ ਕਿ ਸਾਨੂੰ ਸੁੱਖ ਮਿਲੇ, ਨਹੀਂ ਮਿਲੇਗਾ ਸੁੱਖ, ਸਾਨੂੰ ਮਿਲੇਗਾ ਦੁੱਖ ਮਿਲੇਗਾ ਜੋ ਆਪਾਂ ਪੂਰਬਲੇ ਕਰਮ ਕੀਤੇ, ਕਿਉਂਕਿ ਵਾਹਿਗੁਰੂ ਜੀ ਦੇ ਹੁਕਮ ਚ ਇਹ ਲਿਖੇ ਗਏ ਹਨ।
ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਤਾਸ।
ਪਰਮਾਤਮਾ ਨੇ ਬੜੀ ਅਜੀਬ ਜੀ ਰਚਨਾ ਬਣਾਈ ਹੈ, ਜਿੱਥੇ ਜਗਤ ਵਿੱਚ ਬੜੇ ਸੁੱਖ ਬਣਾਏ, ਸਾਨੂੰ ਜ਼ਿੰਦਗੀ ਦਿੱਤੀ ਹੈ, ਉੱਥੇ ਵਿੱਚ ਮੋਹ ਵੀ ਪਾਇਆ ਹੋਇਆ। ਇਹ ਮੋਹ ਦੇ ਆਸਰੇ ਸਾਰਾ ਜਗਤ ਚੱਲ ਰਿਹਾ ਹੈ। ਗੁਰਬਾਣੀ ਦਾ ਇੱਕ ਬਚਨ ਕਿ ਕੁਰਬਾਨ ਕੀਤਾ ਤਿਸੇ ਵਿੱਟੋ ਜਿਨ ਮੋਹ ਮੀਠਾ ਲਾਇਆ। ਇਹ ਮੋਹ ਕਰਕੇ ਆਪਾਂ ਕਿਰਤ ਕਰਦੇ ਹਾਂ, ਮੋਹ ਕਰਕੇ ਆਪਾਂ ਦੌੜ ਭੱਜ ਕਰਦੇ ਹਾਂ, ਜ਼ਰੂਰਤ ਹੈ। ਲੇਕਿਨ ਜਦੋਂ ਕੋਈ ਬੰਦਾ ਮੋਹ ਦੇ ਵਿੱਚ ਇੰਨਾ ਹੀ ਖਚਤ ਹੋ ਜਾਂਦਾ, ਜਿਵੇਂ ਠੱਗ ਹੁੰਦੇ ਨੇ, ਉਹ ਕਿਸੇ ਨੂੰ ਕੋਈ ਬੂਟੀ ਕੋਈ ਦਵਾਈ ਸੰਘਾ ਕੇ ਬੇਹੋਸ਼ ਕਰ ਲੈਂਦੇ ਨੇ, ਲੁੱਟ ਕੇ ਲੈ ਜਾਂਦੇ ਨੇ। ਮੋਹ ਜਦੋਂ ਨਸ਼ਾ ਬਣ ਜਾਏ, ਉਦੋਂ ਬੰਦਾ ਵਿਕਾਰਾਂ ਦੇ ਹੱਥੋਂ ਠੱਗਿਆ ਜਾਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਉਦੋਂ ਹੁੰਦਾ ਕੀ ਹੈ, ਫਿਰ ਦਾਤ ਪਿਆਰੀ ਵਿਸਰਿਆ ਦਤਾਰਾ, ਬੰਦੇ ਨੂੰ ਪਦਾਰਥ ਹੀ ਨਜ਼ਰ ਆਉਂਦੇ ਨੇ, ਮਾਇਆ ਹੀ ਨਜ਼ਰ ਆਉਂਦੀ ਹੈ, ਉਦੋਂ ਵਿਸਰਿਆ ਗੁਣ ਤਾਸ, ਗੁਣਾਂ ਦਾ ਖਜ਼ਾਨਾ ਪਰਮਾਤਮਾ ਮਨੁੱਖ ਨੂੰ ਭੁੱਲ ਜਾਂਦਾ ਹੈ, ਜਦੋਂ ਮੋਹ ਦੇ ਅਧੀਨ ਹੋ ਜਾਂਦਾ ਹੈ।
ਮਤ ਜਾਣੋ ਜਗ ਜੀਵਨ ਦਾ ਦੂਜਾ ਭਾਈ ਮੋਆਸ।
ਜਦੋਂ ਹਿਰਦੇ ਵਿੱਚ ਮੋਹ ਦਾ ਜ਼ੋਰ ਪੈ ਗਿਆ, ਵਿਕਾਰਾਂ ਦਾ ਜ਼ੋਰ ਪੈ ਗਿਆ, ਪਰਮਾਤਮਾ ਨਾਲੋਂ ਟੁੱਟ ਗਿਆ। ਗੁਰਬਾਣੀ ਚ ਇੱਕ ਬਚਨ ਹੈ ਕਿ ਦੋਏ ਭਾਏ ਵਿਗੁੱਚੀਏ ਗਲ ਪਏ ਸੋ ਜਮ ਕੀ ਫਾਸ। ਦੂਜੇ ਬੰਨੇ ਲੱਗ ਗਿਆ ਪਰਮਾਤਮਾ ਨਾਲੋਂ ਟੁੱਟ ਕੇ, ਤੇ ਸਤਿਗੁਰੂ ਜੀ ਕਹਿੰਦੇ ਬੰਦਾ ਘਾਟੇ ਚ ਚਲੇ ਗਿਆ, ਉਹਦੇ ਗਲ ਚ ਜਮਾਂ ਦੀ ਫਾਹੀ ਪੈ ਗਈ। ਮਤਾਂ ਸੋਚਣਾ ਕਿ ਦੁਨੀਆਂ ਜੀਉ ਰਹੀ ਹੈ, ਜਿਉਣ ਦਾ ਅਰਥ ਤੁਰੇ ਫਿਰਨ ਤੋਂ ਨਹੀਂ ਹੈ, ਜਿਉਣ ਦਾ ਅਰਥ ਬੋਲਣ ਤੋਂ ਖਾਣ ਤੋਂ ਨਹੀਂ ਹੈ, ਜਿਉਣ ਦਾ ਅਰਥ ਕਿ ਜ਼ਿੰਦਗੀ ਲਈ ਜਿਸ ਮਨੋਰਥ ਲਈ ਆਪਾਂ ਆਏ, ਉਸ ਮਨੋਰਥ ਨੂੰ ਜੇ ਪ੍ਰਾਪਤ ਨਹੀਂ ਕੀਤਾ ਤੇ ਆਪਾਂ ਮੁਰਦੇ ਹੀ ਹਾਂ। ਆਪਾਂ ਫਸਲ ਬੀਜਦੇ ਹਾਂ ਨਾ, ਕਈ ਵਾਰੀ ਫਲਾਂ ਦੇ ਬੂਟੇ ਬੀਜਦੇ ਹਾਂ, ਸਬਜ਼ੀਆਂ ਬੀਜਦੇ ਹਾਂ, ਕਈ ਬੂਟੇ ਹੁੰਦੇ ਹਰੇ ਭਰੇ ਨੇ, ਫਲ ਨਹੀਂ ਲੱਗਦਾ ਉਹਨਾਂ ਨੂੰ, ਤੇ ਆਪਾਂ ਪਤਾ ਕੀ ਕਹਿੰਦੇ ਬੂਟੇ ਮਰ ਗਏ, ਹਾਲਾਂਕਿ ਬੂਟੇ ਖੜੇ ਨੇ, ਫਲ ਨਹੀਂ ਲੱਗਿਆ, ਆਪਾਂ ਕਹਿੰਦੇ ਬੂਟੇ ਮਰ ਗਏ। ਬੰਦੇ ਦੇਖਣ ਨੂੰ ਤੁਰੇ ਫਿਰਦੇ ਨੇ, ਪਰ ਗੁਰਬਾਣੀ ਕਹਿੰਦੀ ਮਤ ਤੁਮ ਜਾਣੋ ਜਗ ਜੀਵਨ ਦਾ। ਮਤਾਂ ਸੋਚੋ ਕਿ ਦੁਨੀਆਂ ਜੀਉ ਰਹੀ ਹੈ, ਬੰਦਾ ਜਿੰਨਾ ਚਿਰ ਜੀਉਂਦਾ ਨਾ, ਸਰੀਰਕ ਤੌਰ ਤੇ ਚੱਲਦਾ, ਉਹਦਾ ਸਰੀਰ ਨਰਮ ਹੁੰਦਾ, ਗਰਮ ਹੁੰਦਾ, ਕੋਮਲ ਹੁੰਦਾ। ਜਦੋਂ ਬੰਦਾ ਮਰ ਜਾਏ ਨਾ, ਸਰੀਰ ਠੰਡਾ ਹੋ ਜਾਂਦਾ, ਕਰੜਾ ਹੋ ਜਾਂਦਾ, ਕਠੋਰ ਹੋ ਜਾਂਦਾ, ਇਹ ਸਰੀਰ ਦੀ ਹਾਲਤ ਹੈ। ਜਿੰਨਾ ਚਿਰ ਬੰਦਾ ਅੰਦਰੋਂ ਜਿਉਂਦਾ, ਉਹਦੇ ਚ ਪਿਆਰ ਹੁੰਦਾ, ਉਹਦੇ ਚ ਨਿੱਘ ਹੁੰਦਾ, ਉਹਦੇ ਚ ਲੋਕਾਂ ਲਈ ਹਮਦਰਦੀ ਹੁੰਦੀ ਹੈ। ਜਦੋਂ ਬੰਦਾ ਅੰਦਰੋਂ ਮਰ ਜਾਏ, ਉਹਦੇ ਚ ਹੰਕਾਰ ਹੁੰਦਾ, ਉਹਦੇ ਚ ਨਫ਼ਰਤ ਹੁੰਦੀ ਹੈ, ਉਹਦੇ ਚ ਕਠੋਰਤਾ ਹੁੰਦੀ ਹੈ। ਮਤਾਂ ਤੁਸੀਂ ਸੋਚੋ ਦੁਨੀਆਂ ਜਿਉ ਰਹੀ ਹੈ, ਨਫ਼ਰਤ ਭਰੀ ਪਈ ਚਾਰ ਸਪੇਰੇ, ਹੰਕਾਰ ਭਰਿਆ ਪਿਆ ਚਾਰ ਸਪੇਰੇ, ਕਠੋਰਤਾ ਭਰੀ ਪਈ, ਈਰਖਾ ਭਰੀ ਪਈ ਚਾਰ ਸਪੇਰੇ। ਮਤਾਂ ਜਾਣੋ ਜਗਤ ਜਿਉ ਰਿਹਾ, ਇਹ ਤਾਂ ਮਰ ਚੁੱਕਾ ਅੰਦਰੋਂ। ਜਿਉਣਾ ਸਰੀਰਕ ਨਹੀਂ ਹੈ, ਸਰੀਰ ਤਾਂ ਇੱਕ ਸਾਧਨ ਸੀ ਕਿ ਆਪਾਂ ਆਤਮਕ ਜੀਵਨ ਦਾ ਆਨੰਦ ਮਾਣਦੇ, ਸਰੀਰ ਸਦਾ ਨਹੀਂ ਰਹਿਣਾ। ਇਸ ਸਰੀਰ ਵਿੱਚ ਰਹਿੰਦੇ ਹਾਂ ਆਪਾਂ ਇੱਕ ਸਦ ਜੀਵਨ ਪ੍ਰਾਪਤ ਕਰਨਾ, ਆਨੰਦ ਮੰਨਣਾ। ਇਹ ਦੁਨੀਆਂ ਦੇ ਪਦਾਰਥ ਸਾਡੀ ਸੁੱਖ ਸਹੂਲਤ ਨੇ, ਇਹਨਾਂ ਦਾ ਜਿਹੜਾ ਸੁੱਖ ਹੈ ਨਾ, ਉਹ ਸਦਾ ਕਾਇਮ ਰਹਿਣ ਵਾਲੀ ਨਹੀਂ। ਇਸ ਦੁਨਿਆਵੀ ਪਦਾਰਥਾਂ ਦੇ ਸੁੱਖ ਚ ਰਹਿੰਦੇ ਹਾਂ, ਸਰੀਰ ਚ ਰਹਿੰਦੇ ਹਾਂ, ਇੱਕ ਉਹ ਆਨੰਦ ਪ੍ਰਾਪਤ ਕਰਨਾ ਜਿਹੜਾ ਸਦਾ ਹੀ ਕਾਇਮ ਰਹੇ, ਇੱਕ ਉਹ ਜੀਵਨ ਪ੍ਰਾਪਤ ਕਰਨਾ ਜਿਹੜਾ ਸਦਾ ਹੀ ਰਹੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮਤ ਜਾਣੋ ਜਗ ਜੀਵਨ ਦਾ ਦੂਜੇ ਭਾਏ ਮੋਆਸ। ਮਤਾਂ ਤੁਸੀਂ ਸਮਝੋ ਕਿ ਦੁਨੀਆ ਜੀਉ ਰਹੀ ਹੈ, ਇਹ ਜਗਤ ਮਮਤਾ ਮੂਆ, ਇਹ ਤੇ ਮਮਤਾ ਚ ਪੈ ਕੇ ਮਰ ਚੁੱਕਾ ਹੈ। ਇਸ ਕਰਕੇ ਗੁਰਦੇਵ ਜੀ ਕਹਿੰਦੇ ਇਹ ਹੋਰ ਬੰਨੇ ਲੱਗ ਕੇ ਖਤਮ ਹੋ ਚੁੱਕਾ ਹੈ।
ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਣੀ ਪਾਸ।
ਜਿਨ੍ਹਾਂ ਨੇ ਗੁਰੂ ਦੀ ਮਤ ਦੇ ਰਾਹੀਂ ਪਰਮਾਤਮਾ ਦੇ ਨਾਮ ਨੂੰ ਯਾਦ ਨਹੀਂ ਕੀਤਾ, ਨਾਮ ਦਾ ਅਰਥ ਹੈ ਕਿ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਪਰਮਾਤਮਾ ਦੇ ਗੁਣਾਂ ਨੂੰ ਯਾਦ ਨਹੀਂ ਕੀਤਾ। ਦੇਖੋ ਪਰਮਾਤਮਾ ਨੂੰ ਯਾਦ ਕਰਨ ਦਾ ਅਰਥ ਕੇਵਲ ਕੋਈ ਗੁਰਮੰਤਰ ਜਪਣ ਤੋਂ ਨਹੀਂ ਹੈ, ਗੁਰਮੰਤਰ ਅਸੀਂ ਇਸ ਕਰਕੇ ਜਪਦੇ ਕਿ ਸਾਡੀ ਸੁਰਤ ਪਰਮਾਤਮਾ ਵਾਲੇ ਬੰਨੇ ਲੱਗੇ, ਪਰਮਾਤਮਾ ਵਾਲੇ ਗੁਣ ਸਾਡੇ ਵਿੱਚ ਆ ਜਾਣ। ਨਾਮ ਜਪਣ ਦਾ ਅਰਥ ਹੈ ਕਿ ਵਾਹਿਗੁਰੂ ਜੀ ਨੂੰ ਯਾਦ ਕਰਦਿਆਂ ਕਰਦਿਆਂ ਅੰਦਰੋਂ ਵੀ ਅਸੀਂ ਨਿਰਵੈਰ ਹੋ ਜਾਈਏ, ਨਿਰਭਉ ਹੋ ਜਾਈਏ, ਅੰਦਰੋਂ ਪਿਆਰ ਨਾਲ ਭਰ ਜਾਈਏ, ਸਾਡੇ ਅੰਦਰ ਮਨੁੱਖਤਾ ਦਾ ਦਰਦ ਪੈਦਾ ਹੋ ਜਾਏ, ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝੀਏ, ਪਰਮਾਤਮਾ ਬਣ ਜਾਈਏ। ਜਿਵੇਂ ਪਰਮਾਤਮਾ ਪਰਉਪਕਾਰੀ ਸਾਡਾ ਸੁਭਾਅ ਇਹੋ ਜਿਹਾ ਬਣ ਜਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੀ ਮੱਤ ਦੇ ਰਾਹੀਂ ਪਰਮਾਤਮਾ ਦੇ ਨਾਮ ਨੂੰ ਯਾਦ ਨਹੀਂ ਕੀਤਾ, ਉਹਨਾਂ ਨੂੰ ਤਾਂ ਪਰਮਾਤਮਾ ਦੇ ਨੇੜੇ ਨਹੀਂ ਬਹਿਣਾ ਮਿਲਦਾ। ਇਵੇਂ ਕਹਿ ਲਓ ਕਿ ਪਰਮਾਤਮਾ ਨਾਲ ਉਹਨਾਂ ਦਾ ਸੁਭਾਅ ਹੀ ਨਹੀਂ ਰਲਦਾ। ਪਰਮਾਤਮਾ ਨੂੰ ਮਿਲਣ ਦਾ ਤਰੀਕਾ ਕਿ ਪਰਮਾਤਮਾ ਵਰਗਾ ਸੁਭਾਅ ਬਣ ਜਾਏ। ਹੁਣ ਜਿਨ੍ਹਾਂ ਦੇ ਅੰਦਰ ਹੰਕਾਰ ਹੈ, ਭਾਵੇਂ ਬਾਹਰੋਂ ਮਾਲਾ ਵੀ ਫੇਰੀ ਜਾਣ, ਬਹਿਣਾ ਉਹ ਵਾਹਿਗੁਰੂ ਦੇ ਨੇੜੇ ਬਹਿਣਾ ਨਹੀਂ ਮਿਲ ਸਕਦਾ ਉਹਨਾਂ ਨੂੰ। ਵਾਹਿਗੁਰੂ ਜੀ ਦੇ ਗੁਣ ਜਿਨ੍ਹਾਂ ਦੇ ਅੰਦਰ ਨੇ ਉਹ ਪਰਮਾਤਮਾ 'ਚ ਅਪੇਰ ਹੋ ਜਾਂਦੇ ਨੇ, ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਯਾਦ ਨਹੀਂ ਕੀਤਾ ਉਹਨਾਂ ਨੂੰ ਪਰਮਾਤਮਾ ਦੀ ਨੇੜਤਾ ਨਹੀਂ ਮਿਲਦੀ, ਉਹ ਪਰਮਾਤਮਾ ਦੀ ਨੇੜਤਾ ਦਾ ਆਨੰਦ ਨਹੀਂ ਮਾਣ ਸਕਦੇ।
ਦੁੱਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ।
ਪਰਮਾਤਮਾ ਨਾਲੋਂ ਟੁੱਟਣ ਦਾ ਅਰਥ ਹੈ ਕਿ ਅਸੀਂ ਅਵਗੁਣਾ 'ਚ ਬੱਝ ਗਏ, ਸਾਡੇ ਅੰਦਰ ਹੰਕਾਰ ਹੈ, ਈਰਖਾ ਹੈ, ਕ੍ਰੋਧ ਹੈ, ਵਿਕਾਰ ਨੇ, ਨਫ਼ਰਤ ਹੈ। ਜਿਹੜਾ ਬੰਦਾ ਹੰਕਾਰੀ ਹੋਏ ਦੁਖੀ ਬੜਾ ਹੁੰਦਾ। ਹੰਕਾਰੀ ਬੰਦੇ ਨੂੰ ਦੁਖੀ ਕਰਨ ਦੀ ਲੋੜ ਨਹੀਂ, ਉਹ ਆਪ ਹੀ ਦੁਖੀ ਹੁੰਦਾ। ਦੇਖੋ ਦੁੱਖ ਕੋਈ ਬਾਹਰੋਂ ਨਹੀਂ ਹੈ, ਦੁੱਖ ਨੂੰ ਤਾਂ ਅਸੀਂ ਆਪ ਹੀ ਜੱਫਾ ਮਾਰ ਕੇ ਬੈਠੇ, ਦੁੱਖ ਲੱਗਦਾ ਨਹੀਂ ਬਾਹਰੋਂ ਆ ਕੇ, ਦੁੱਖ ਨੂੰ ਅਸੀਂ ਆਪ ਜੱਫਾ ਮਾਰ ਕੇ ਬੈਠੇ ਹਾਂ। ਜਦੋਂ ਅਸੀਂ ਹੰਕਾਰ ਨਹੀਂ ਛੱਡਣਾ ਚਾਹੁੰਦੇ, ਸਮਝ ਅਸੀਂ ਦੁੱਖ ਨੂੰ ਆਪਣੇ ਨਾਲ ਜੋੜ ਲਿਆ, ਨਫ਼ਰਤ ਨਹੀਂ ਛੱਡਣਾ ਚਾਹੁੰਦੇ, ਦੁੱਖ ਨਾਲ ਜੋੜ ਲਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਹਿਰਦੇ 'ਚ ਨਹੀਂ ਵਸਾਇਆ, ਜਿਨ੍ਹਾਂ ਦੇ ਅੰਦਰ ਔਗਣ ਨੇ, ਦੁੱਖ ਲਾਗਾ ਬਹੁ ਅਤ ਘਣਾ, ਉਹਨਾਂ ਨੂੰ ਬਹੁਤ ਭਾਰੀ ਦੁੱਖ ਲੱਗਦਾ। ਹੰਕਾਰ ਇੱਕ ਅੱਗ ਹੈ, ਈਰਖਾ ਇੱਕ ਅੱਗ ਹੈ, ਕ੍ਰੋਧ ਇੱਕ ਅੱਗ ਹੈ। ਜਿਸ ਦੇ ਅੰਦਰ ਅੱਗ ਹੀ ਬਲਦੀ ਰਹੇਗੀ ਉਹ ਸੁਖੀ ਕਿਵੇਂ ਹੋਏਗਾ? ਗੁਰਬਾਣੀ ਕਹਿੰਦੀ ਇੱਕ ਨਹੀਂ ਕਈ ਤਰ੍ਹਾਂ ਦੀ ਅੱਗ ਬਲ ਰਹੀ, ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਇਸ ਸਰੀਰ ਦੀ ਭੱਠੀ ਦੇ ਵਿੱਚ ਪੰਜ ਤਰ੍ਹਾਂ ਦੀ ਅੱਗ ਜਿੱਥੇ ਬਲ ਰਹੀ ਹੈ, ਉਹ ਬੰਦਾ ਸੁਖੀ ਕਿਵੇਂ ਹੋਏਗਾ? ਅੱਗ ਜਿੱਥੇ ਵੀ ਬਾਲ ਦਿਓ ਨਾ, ਉਹ ਆਲੇ ਦੁਆਲੇ 'ਤੇ ਸੇਕ ਪਹੁੰਚਾਉਂਦੀ ਹੈ, ਪਰ ਜਿਸ ਥਾਂ 'ਤੇ ਬਲ ਰਹੀ ਉਸ ਥਾਂ ਨੂੰ ਸਾੜ ਦਿੰਦੀ ਹੈ। ਜਿਸ ਹਿਰਦੇ 'ਚ ਅੱਗ ਬਲ ਰਹੀ ਹੈ ਹੰਕਾਰ ਦੀ, ਕ੍ਰੋਧ ਦੀ, ਸਾਹਿਬ ਜੀ ਕਹਿੰਦੇ ਦੁੱਖ ਅਤ ਘਣਾ, ਉਹਨਾਂ ਨੂੰ ਬਹੁਤ ਭਾਰੀ ਦੁੱਖ ਲੱਗਦਾ। ਪਰ ਇਸ ਸਮੇਂ ਜਦੋਂ ਦੁੱਖ ਲੱਗਦੇ ਨੇ, ਪੁੱਤ ਕਲਤ ਨਾ ਸਾਥ ਕੋਈ ਜਾਸ, ਇਸ ਦੁੱਖ ਵਿੱਚ ਕੋਈ ਪੁੱਤਰ ਮਦਦਗਾਰ ਨਹੀਂ ਬਣ ਸਕਦਾ, ਕੋਈ ਹੋਰ ਰਿਸ਼ਤੇਦਾਰ, ਕੋਈ ਧੀ ਪੁੱਤਰ ਮਦਦ ਨਹੀਂ ਬਣ ਸਕਦਾ। ਜੇ ਤੁਸੀਂ ਕਹੋ ਕਿ ਮੈਂ ਹੰਕਾਰੀ, ਮੈਨੂੰ ਸੁੱਖ ਕੋਈ ਦੁਨੀਆਂ ਦਾ ਮਨੁੱਖ ਦੇ ਨਹੀਂ ਦੇਵੇਗਾ। ਗੁਰਬਾਣੀ ਨੇ ਇਸੇ ਕਰਕੇ ਕਿਹਾ ਸੀ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰਾ ਜੀ ਪੈ ਲੀਜੈ। ਤੂੰ ਮਾੜੇ ਕਰਮ ਕਰੇਗਾ ਤੇ ਤੇਰੇ ਜੀ ਪਾਸੋਂ ਲੇਖਾ ਲਿਆ ਜਾਣਾ, ਦੁੱਖ ਤੇਰੇ ਜੀ ਨੂੰ ਸਹਿਣਾ ਪੈਣਾ, ਹੋਰ ਕਿਸੇ ਨੇ ਨਹੀਂ ਸਹਿਣਾ। ਠੀਕ ਹੈ, ਆਪਾਂ ਹੰਕਾਰ ਕਰਦੇ ਹਾਂ, ਆਪਾਂ ਨਫ਼ਰਤ ਕਰਦੇ ਹਾਂ, ਚੋਰੀ ਕਰਦੇ ਹਾਂ, ਠੱਗੀ ਕਰਦੇ ਹਾਂ, ਝੂਠ ਬੋਲਦੇ ਹਾਂ, ਪਰ ਇਹਦਾ ਇਵਜਾਨਾ ਸਾਨੂੰ ਦੇਣਾ ਪੈਣਾ, ਇਹਦਾ ਦੁੱਖ ਸਾਨੂੰ ਉਠਾਉਣਾ ਪੈਣਾ। ਇਹਦੇ 'ਚ ਕੋਈ ਪੁੱਤਰ ਕਲੱਤਰ ਸਾਡਾ ਸਾਥ ਨਹੀਂ ਦੇ ਸਕਦਾ। ਸਤਿਗੁਰੂ ਜੀ ਨੇ ਕਿ ਅਸੀਂ ਅੰਨ ਕਹਿ ਰਾਤੜਿਆ ਵਾਤ ਦੁਹੇਲੀ ਰਾਮ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ, ਕਿਸੇ ਨੇ ਬੇਲੀ ਨਹੀਂ ਬਣਨਾ, ਇਹ ਔਗਣਾਂ ਦੇ ਵਿੱਚ ਮਦਦਗਾਰ ਨਹੀਂ ਬਣਨਾ।
ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਬੇ ਸਾਸ।
ਜਿਹੜਾ ਬੰਦਾ ਔਗਣਾਂ 'ਚ ਬੱਝਾ ਹੋਇਆ, ਲੋਕਾਂ 'ਚ ਵੀ ਉਹਦਾ ਮੂੰਹ ਕਾਲਾ ਹੁੰਦਾ। ਮੂੰਹ ਕਾਲਾ ਹੋਣ ਦਾ ਅਰਥ ਕਿ ਅਪਜਸ ਹੁੰਦਾ ਲੋਕਾਂ 'ਚ। ਹੰਕਾਰੀ ਬੰਦੇ ਦੀ ਕਦੀ ਵਡਿਆਈ ਨਹੀਂ ਹੁੰਦੀ, ਈਰਖਾਲੂ ਬੰਦੇ ਦੀ ਕਦੀ ਵਡਿਆਈ ਨਹੀਂ ਹੁੰਦੀ। ਇਹ ਠੀਕ ਹੈ, ਉਹਦੇ ਮੂੰਹ 'ਤੇ ਦੁਨੀਆ ਥੋੜ੍ਹਾ ਚਿਰ ਮੂੰਹ ਰੱਖਣ ਲਈ ਕਹਿ ਦੇਗੀ, ਲੇਕਿਨ ਦੁਨੀਆ ਉਹਦਾ ਕਦੀ ਜਸ ਨਹੀਂ ਕਰਦੀ। ਅੱਜ ਤੱਕ ਕਦੀ ਹੰਕਾਰੀ ਦਾ ਜਸ ਹੋਇਆ? ਅੱਜ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਣ ਤਾਂ ਗਾਉਂਦੇ ਹਾਂ ਕਿ ਸਤਿਗੁਰੂ ਜੀ ਨੇ ਮਨੁੱਖਤਾ ਦੀ ਖਾਤਰ ਕਿੰਨੀ ਵੱਡੀ ਕੁਰਬਾਨੀ ਕੀਤੀ, ਆਪਣਾ ਪਰਿਵਾਰ ਵਾਰ ਦਿੱਤਾ, ਪੁੱਤਰ ਵਾਰ ਦਿੱਤੇ, ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਕੋ ਆਨੰਦਪੁਰ ਦੇ ਔਰੰਗਜ਼ੇਬ ਦੇ ਵੀ ਕੋਈ ਮੇਲੇ ਮਨਾਏ ਜਾਂਦੇ ਨੇ ਕਿਤੇ, ਔਰੰਗਜ਼ੇਬ ਦਾ ਵੀ ਕੋਈ ਜਸ ਕਰਦਾ ਕਿਤੇ। ਹੰਕਾਰੀ ਬੰਦੇ ਦਾ ਜਸ ਕੋਈ ਨਹੀਂ ਕਰਦਾ, ਲੋਕਾਂ 'ਚ ਉਹਦਾ ਮੂੰਹ ਕਾਲਾ ਹੁੰਦਾ, ਅੰਦਰ ਉਬੇ ਸਾਸ। ਅੰਦਰ ਉਬੇ ਸਾਸ ਦਾ ਅਰਥ ਕਿ ਅੰਦਰੋਂ ਵੀ ਉਹ ਦੁਖੀ ਹੁੰਦਾ, ਬੜੇ ਔਖੇ ਔਖੇ ਸਾਹ ਲੈਂਦਾ, ਬਾਹਰੋਂ ਲੋਕਾਂ 'ਚ ਵੀ ਉਹਦਾ ਮੂੰਹ ਕਾਲਾ ਹੋ ਜਾਂਦਾ, ਲੋਕਾਂ 'ਚ ਵੀ ਉਹਦਾ ਅਪ ਜਸ ਪਸਰਦਾ ਹੈ।
ਮਨ ਮੁਖਾਂ ਨੋ ਕੋ ਨਾ ਵਿਸਹੇ, ਚੁੱਕ ਗਿਆ ਵਿਸਾਸ।
ਮਨਮੁੱਖ ਦਾ ਅਰਥ ਹੈ ਕਿ ਮਨ ਦੀ ਮਤ ਮਗਰ ਚੱਲਣ ਵਾਲਾ ਜਿਹੜਾ ਪ੍ਰਾਣੀ, ਜਿਹੜਾ ਗੁਰੂ ਦੀ ਗੱਲ ਸੁਣਦਾ ਹੀ ਨਹੀਂ ਹੈ, ਕਿਉਂਕਿ ਜਦੋਂ ਅੰਦਰ ਮਾਇਆ ਦਾ ਮੋਹ ਹੈ ਨਾ, ਮਾਇਆ ਦਾ ਮੋਹ ਇਹੋ ਜਿਹੀ ਚੀਜ਼ ਹੈ, ਆ ਸਿਆਲ ਦੇ ਦਿਨ ਹੈ ਨਾ, ਜਦੋਂ ਕੱਕਰ ਪਿਆ ਹੋਏ, ਕੋਰਾ ਪਿਆ ਹੋਏ, ਬਰਫ਼ ਪਈ ਹੋਏ ਨਾ, ਸਰੀਰ ਸੁੰਨ ਹੋ ਜਾਂਦਾ। ਉਹ ਸੁੰਨ ਹੋਏ ਸਰੀਰ 'ਤੇ ਤੁਸੀਂ ਕੋਈ ਚੀਜ਼ ਲਗਾਓ, ਪਤਾ ਹੀ ਨਹੀਂ ਲੱਗਦਾ। ਕੋਈ ਠੋਕਰ ਮਾਰੋ, ਪਤਾ ਨਹੀਂ ਲੱਗਦਾ, ਮਹਿਸੂਸ ਨਹੀਂ ਹੁੰਦਾ, ਸਰੀਰ ਸੁੰਨ ਹੋ ਗਿਆ। ਜਿਵੇਂ ਬਾਹਰੋਂ ਸਰੀਰ ਸੁੰਨ ਹੋ ਜਾਏ, ਸਰੀਰ ਨੂੰ ਕੋਈ ਛੇੜਛਾੜ ਕਰੋ, ਪਤਾ ਨਹੀਂ ਲੱਗਦਾ। ਬੰਦਰਾ ਜਦੋਂ ਅੰਦਰੋਂ ਮਾਇਆ ਦੇ ਨਾਲ ਹੀ ਸੁੰਨ ਹੋ ਜਾਏ ਨਾ, ਫਿਰ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋੜਾ। ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ, ਗਿਆਨ ਦੀ ਗੱਲ ਨਹੀਂ ਸੁਣਦਾ, ਕਿਸੇ ਦਾ ਦੁੱਖ ਨਹੀਂ ਸੁਣਦਾ। ਸਾਹਿਬ ਜੀ ਕਹਿੰਦੇ ਨੇ ਇਹੋ ਜਿਹਾ ਬੰਦਾ ਜਿਹੜਾ ਨਾ, ਫਿਰ ਇਹਦੇ 'ਤੇ ਕੋਈ ਵਿਸ਼ਵਾਸ ਕੋਈ ਨਹੀਂ ਕਰਦਾ। ਮਨਮੁੱਖਾਂ ਨੋ ਕੋ ਨਾ ਵਿਸਈ, ਮਨਮੁੱਖਾਂ ਦੇ ਉੱਪਰ ਕੋਈ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਲੋਕਾਂ ਦੀਆਂ ਮਨਾਂ ਅੰਦਰੋਂ ਉਹਦਾ ਵਿਸ਼ਵਾਸ ਖਤਮ ਹੋ ਚੁੱਕਾ ਹੁੰਦਾ। ਉਹ ਕਿਰਦਾਰ ਕਰਕੇ, ਆਚਾਰ ਕਰਕੇ ਇੰਨਾ ਡਿੱਗ ਜਾਂਦਾ ਕਿ ਦੁਨੀਆਂ ਉਹਦੇ 'ਤੇ ਭਰੋਸਾ ਨਹੀਂ ਕਰਦੀ। ਮਨਮੁੱਖ ਬੰਦਾ ਲੋਭੀ ਹੁੰਦਾ, ਲੋਭੀ ਬੰਦਾ ਕਿਸੇ ਦੇ ਨਾਲ ਚੰਗਾ ਵਿਹਾਰ ਨਹੀਂ ਕਰਦਾ। ਉਹ ਜਿੱਥੇ ਬੈਠੇਗਾ ਉਹ ਆਪਣਾ ਸਵਾਰਥ ਹੱਲ ਕਰਨ ਦਾ ਯਤਨ ਕਰੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੇ 'ਤੇ ਕੋਈ ਵਿਸ਼ਵਾਸ ਨਹੀਂ ਕਰਦਾ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ।
ਗੁਰਦੇਵ ਜੀ ਨੇ ਕਿਹਾ ਸੀ ਕਿ ਮਨਮੁੱਖਾਂ ਨੂੰ ਅਤ ਘਣਾ ਦੁੱਖ ਲੱਗਦਾ, ਪਰ ਜਿਹੜੇ ਗੁਰਮੁਖ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਗਿਆ, ਪਰਮਾਤਮਾ ਦਾ ਨਿਵਾਸ, ਪਰਮਾਤਮਾ ਦੇ ਨਿਵਾਸ ਦਾ ਅਰਥ ਕਿ ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਨ੍ਹਾਂ ਦੇ ਅੰਦਰ ਦਇਆ ਹੈ, ਜਿਨ੍ਹਾਂ ਦੇ ਅੰਦਰ ਧਰਮ ਹੈ, ਜਿਨ੍ਹਾਂ ਦੇ ਅੰਦਰ ਦੂਜਿਆਂ ਦੇ ਲਈ ਹਮਦਰਦੀ ਹੈ, ਉਹਨਾਂ ਨੂੰ ਸੁੱਖ ਅਗਲਾ। ਤੁਸੀਂ ਜ਼ਿੰਦਗੀ ਅੰਦਰ ਕਿਤੇ ਚੰਗਾ ਕੰਮ ਕਰ ਲਓ ਨਾ, ਕਿਸੇ ਨੂੰ ਦੱਸੋ ਨਾ, ਕਿਸੇ ਨੂੰ ਪਤਾ ਨਾ ਹੋਏ, ਕਿਤੇ ਤੁਸੀਂ ਪਰਉਪਕਾਰ ਦਾ ਕੰਮ ਕਰ ਲਿਆ, ਕਿਸੇ ਦੀ ਮਦਦ ਕਰ ਲਈ ਨਾ, ਤੁਸੀਂ ਅੰਦਰੋਂ ਇੱਕ ਬੜਾ ਆਨੰਦ ਮਹਿਸੂਸ ਕਰੋਗੇ, ਇੱਕ ਸੁੱਖ ਮਹਿਸੂਸ ਕਰੋਗੇ। ਤੁਹਾਡੇ ਕੋਲੋਂ ਕੋਈ ਮਾੜਾ ਕੰਮ ਹੋ ਗਿਆ, ਔਗਣ ਹੋ ਗਿਆ, ਵਿਕਾਰ ਹੋ ਗਿਆ, ਪਤਾ ਕਿਸੇ ਨੂੰ ਨਹੀਂ ਹੈ, ਕੋਈ ਪਾਪ ਹੋ ਗਿਆ ਪਤਾ ਕਿਸੇ ਨੂੰ ਨਹੀਂ, ਪਰ ਅੰਦਰੋਂ ਤੁਸੀਂ ਦੁਖੀ ਰਹੋਗੇ, ਪੀੜਤ ਰਹੋਗੇ ਤੁਸੀਂ। ਮਨੁੱਖ ਬੰਦਾ ਜਿੰਨੇ ਔਗਣ ਕਰਦਾ ਅੰਦਰੋਂ ਪੀੜਤ ਹੁੰਦਾ ਚੱਲਿਆ ਜਾਂਦਾ। ਗੁਰਮੁਖ ਬੰਦਾ ਜਿੰਨਾ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਪਰਉਪਕਾਰ ਦੀ ਗੱਲ ਕਰਦਾ, ਚੰਗੇ ਗੁਣਾਂ ਨੂੰ ਗ੍ਰਹਿਣ ਕਰਦਾ, ਉਹਨੂੰ ਅਗਲਾ ਦਰਥ ਕੇ ਬਹੁਤਾ ਸੁੱਖ ਮਿਲਦਾ ਜਾਂਦਾ। ਸੁਖੀ ਹੋਣਾ ਜਾਂ ਦੁਖੀ ਹੋਣਾ ਤੁਹਾਡੇ 'ਤੇ ਨਿਰਭਰ ਕਰਦਾ। ਜਿਹੋ ਜਿਹਾ ਤੁਹਾਡਾ ਵਿਹਾਰ ਹੋਏਗਾ, ਉਹੋ ਜਿਹਾ ਤੁਹਾਡੀ ਜ਼ਿੰਦਗੀ ਜਿਉਣ ਦਾ ਤਰੀਕਾ ਬਣ ਜਾਏਗਾ। ਗੁਰਮਤ ਨੇ ਸਾਨੂੰ ਇਸੇ ਕਰਕੇ ਕਿਹਾ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰੂ ਨੇ ਜਿਉਣ ਦੀ ਚਾਲ, ਮਰਜ਼ਾਦਾ, ਢੰਗ, ਤਰੀਕਾ ਦੱਸਿਆ ਹੈ, ਜੇ ਸੁੱਖ ਮੰਨਣਾ ਉਹ ਸੰਸਾਰ ਜ਼ਿੰਦਗੀ ਬਤੀਤ ਕਰੋ, ਭਾਰੀ ਸੁੱਖ ਮਿਲੇਗਾ।
ਮਹੱਲਾ ਤੀਜਾ।
ਅਗਲਾ ਸਲੋਕ ਵੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ।
ਸੇ ਸੈਣ ਸੇ ਸੱਜਣਾ, ਜੇ ਗੁਰਮੁਖ ਮਿਲੇ ਸੁਭਾਏ।
ਗੁਰਦੇਵ ਕਹਿੰਦੇ ਕਿ ਜਿਹੜੇ ਗੁਰਮੁਖ ਮਿਲੇ ਸੁਭਾਏ, ਗੁਰੂ ਨਾਲ ਮਿਲ ਗਏ ਨੇ ਅਤੇ ਸਹਿਜ ਸੁਭਾਅ ਜਿਹੜੇ ਗੁਰੂ ਨਾਲ ਜੁੜੇ ਰਹਿੰਦੇ ਨੇ। ਸੁਭਾਏ ਦਾ ਅਰਥ ਸਹਿਜ ਦਾ ਅਰਥ ਹੁੰਦਾ ਅਡੋਲਤਾ, ਸੁਭਾਏ ਪਿਆਰ ਦੇ ਨਾਲ, ਉਹੀ ਸ੍ਰੇਸ਼ਠ ਪੁਰਖ ਨੇ। ਸੈਣ ਸੱਜਣ ਉਹੀ ਨੇ, ਸੰਤ ਉਹੀ ਨੇ ਜਿਹੜੇ ਗੁਰੂ ਨਾਲ ਸੁਤੇ ਸਿੱਧ ਜੁੜੇ ਰਹਿੰਦੇ ਨੇ। ਇੱਕ ਤਾਂ ਆਪਾਂ ਯਤਨ ਕਰਦੇ ਹਾਂ ਕਿ ਚਲੋ ਵੀ ਬੈਠ ਕੇ ਆਪਾਂ ਬਾਣੀ ਪੜ੍ਹੀਏ, ਬਹੁਤ ਉੱਤਮ ਯਤਨ ਹੈ, ਭਾਗਾਂ ਵਾਲੇ ਨੇ ਸਾਰੇ ਬਾਣੀ ਪੜ੍ਹਨ ਵਾਲੇ, ਗੁਰੂ ਸਾਹਿਬ ਜੀ ਕੋਲ ਆਉਂਦੇ ਹਾਂ, ਗੁਰੂ ਸਥਾਨਾਂ ਦੇ ਦਰਸ਼ਨ ਕਰਦੇ ਹਾਂ, ਉਚੇਚਾ ਅੰਮ੍ਰਿਤ ਵੇਲੇ ਬੈਠਦੇ ਹਾਂ, ਸੁਰਤ ਨੂੰ ਵਾਰ ਵਾਰ ਜੋੜਨ ਦਾ ਯਤਨ ਕਰਦੇ, ਬਹੁਤ ਚੰਗੀ ਗੱਲ ਹੈ। ਪਰ ਇੱਕ ਰੱਬ ਦੇ ਪਿਆਰੇ ਉਹ ਨੇ ਜਿਹੜੇ ਉੱਠਿਆਂ, ਬੈਠਦਿਆਂ, ਸੁੱਤਿਆਂ, ਜਾਗਦਿਆਂ ਹਰ ਵੇਲੇ ਜੁੜੇ ਰਹਿੰਦੇ ਨੇ। ਉਹਨਾਂ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ, ਸੁਭਾਅ ਬਣ ਜਾਂਦਾ ਉਹਨਾਂ ਦਾ ਜੋੜਨਾ, ਉਹਨਾਂ ਦੇ ਸੁਭਾਅ 'ਚ ਪਰਮਾਤਮਾ ਵਸ ਜਾਂਦਾ, ਸੁੱਤੇ ਸਿੱਧ ਵਾਹਿਗੁਰੂ ਜੀ ਦੇ ਪਿਆਰ ਜੁੜੇ ਰਹਿੰਦੇ ਨੇ। ਦੇਖੋ ਬਾਣੀ ਪੜ੍ਹਨ ਦਾ, ਸਤ ਸੰਗਤ ਵਿੱਚ ਆਉਣ ਦਾ ਜਾਂ ਧਾਰਮਿਕ ਕਰਮ ਕਰਨ ਦਾ ਅਰਥ ਹੈ ਕਿ ਧਰਮ ਸਾਡਾ ਸੁਭਾਅ ਬਣ ਜਾਏ। ਸੁਭਾਅ ਧਰਮ ਦਿਖਾਵਾ ਨਹੀਂ ਹੈ, ਧਰਮ ਅਡੰਬਰ ਨਹੀਂ ਹੈ, ਧਰਮ ਤਾਂ ਇੱਕ ਗੁਣ ਵਾਂਗੂ ਸਾਡੇ ਨਾਲ ਜੁੜਦੇ, ਜਿਵੇਂ ਗੁਣ ਨਹੀਂ ਗ੍ਰਹਿਣ ਕਰਦੇ, ਵਿਦਿਆ ਗ੍ਰਹਿਣ ਕਰਦੇ ਸਾਡੇ ਅੰਦਰ ਵਸ ਜਾਂਦੀ ਹੈ, ਧਰਮ ਇੱਕ ਗੁਣ ਹੈ। ਧਰਮ ਲਫ਼ਜ਼ ਨੂੰ ਬਹੁਤਾ ਦਰਅਸਲ ਕਈ ਲੋਕਾਂ ਜਾਣਿਆ ਨਹੀਂ। ਦਰਅਸਲ ਜਦੋਂ ਰਾਜਨੀਤਿਕਾਂ ਦੇ ਹੱਥ ਧਰਮ ਆ ਜਾਂਦਾ, ਇਹ ਲੋਕਾਂ 'ਚ ਵੰਡੀਆਂ ਪਾਉਣ ਦਾ ਕਾਰਨ ਬਣਦਾ, ਇਹ ਲੋਕਾਂ ਦੀਆਂ ਨਜ਼ਰਾਂ 'ਚੋਂ ਧਰਮ ਦੇ ਅਰਥ ਡਿੱਗ ਜਾਂਦੇ ਨੇ, ਪਰ ਧਰਮ ਲੋਕਾਂ 'ਚ ਪਿਆਰ ਪੈਦਾ ਕਰਦਾ। ਧਰਮ ਦਾ ਅਰਥ ਕਿ ਜ਼ਿੰਦਗੀ 'ਚ ਧਾਰਨ ਯੋਗ ਗੁਣ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਕੋਈ ਬੰਦਾ ਧਰਮ ਦੇ ਨਾਲ ਜੁੜਦਾ ਹੈ ਜਾਂ ਇਵੇਂ ਕਹਿ ਲਓ ਰੱਬੀ ਗੁਣਾਂ ਨੂੰ ਗ੍ਰਹਿਣ ਕਰਦਾ, ਧਰਮ ਦਰਸ ਕੇ ਜ਼ਿੰਦਗੀ ਦਾ ਫਰਜ਼, ਜਿਵੇਂ ਰਾਜੇ ਦਾ ਧਰਮ ਹੈ ਨਿਆਂ ਕਰਨਾ, ਜਿਵੇਂ ਸੂਰਮੇ ਦਾ ਧਰਮ ਹੈ ਲੜਨਾ, ਇਸੇ ਤਰ੍ਹਾਂ ਮਨੁੱਖ ਦਾ ਧਰਮ ਹੈ ਜ਼ਿੰਦਗੀ ਅੰਦਰ ਪਰਉਪਕਾਰ ਕਰਨਾ, ਪਰਮਾਤਮਾ ਨੂੰ ਯਾਦ ਕਰਨਾ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਗੁਰਦੇਵ ਜੀ ਕਹਿੰਦੇ ਉਹੀ ਬੰਦੇ ਸੱਜਣ ਨੇ, ਸੰਤ ਨੇ, ਜਿਹੜੇ ਸਹਿ ਸੁਭਾਅ ਗੁਰੂ ਨਾਲ ਜੁੜੇ ਰਹਿੰਦੇ ਨੇ, ਭਾਵ ਗੁਰਬਾਣੀ ਜਿਨ੍ਹਾਂ ਦੀ ਜ਼ਿੰਦਗੀ ਦਾ ਸੁਭਾਅ ਬਣ ਗਿਆ, ਰੱਬੀ ਗੁਣ ਜਿਨ੍ਹਾਂ ਦੀ ਜ਼ਿੰਦਗੀ ਦਾ ਸੁਭਾਅ ਬਣ ਗਿਆ। ਉਹ ਇਹ ਨਹੀਂ ਕਿ ਕਿਸੇ ਨੇ ਦੇਖ ਲਿਆ ਅਤੇ ਤਾਂ ਸੇਵਾ ਕਰਦੇ ਨੇ, ਕਿਸੇ ਨੇ ਦੇਖ ਲਿਆ ਅਤੇ ਤਾਂ ਬਾਣੀ ਪੜ੍ਹਦੇ ਨੇ। ਜ਼ਿਆਦਾਤਰ ਧਰਮ ਅਡੰਬਰ ਬਣ ਗਿਆ ਨਾ, ਘਰ 'ਚ ਆਪਾਂ ਆਪਣੇ ਕੰਮ ਨੂੰ ਕਰਕੇ ਰਾਜ਼ੀ ਨਹੀਂ, ਮਾਫ਼ ਕਰਨਾ, ਅਤੇ ਆਪਾਂ ਦਿਖਾ ਕੇ ਸੋਚਦੇ ਕੋਈ ਦੇਖੇਗਾ ਇੱਥੇ ਸੇਵਾ ਕਰੀਏ। ਘਰ 'ਚ ਗੰਦ ਪਿਆ ਰਹਿੰਦਾ, ਡੀਕਦੇ ਰਹਿੰਦੇ, ਕੋਈ ਆ ਕੇ ਸਾਫ਼ ਕਰੇ, ਗਲੀਆਂ ਗੰਦੀਆਂ ਨੇ, ਉਹ ਆਪਾਂ ਸਾਫ਼ ਨਹੀਂ ਕਰਦੇ, ਅਤੇ ਦਿਖਾ ਕੇ ਝਾੜੂ ਫੜ ਕੇ ਕੈਮਰੇ ਵਾਲਾ ਕੋਈ ਦੇਖੇ ਜਾਂ ਗੁਰਦੁਆਰੇ ਦੇਖੇ ਆਪਾਂ ਝਾੜੂ ਮਾਰਨਾ ਸ਼ੁਰੂ ਕਰ ਦਿੰਦੇ ਹਾਂ, ਇਹ ਧਰਮ ਨਹੀਂ ਹੈ। ਧਰਮ ਇਹ ਹੈ ਜੇ ਇੱਥੇ ਸਫਾਈ ਕਰਦੇ ਸਾਡੇ ਘਰ ਦੇ ਆਲੇ ਦੁਆਲੇ ਵੀ ਸਫਾਈ ਹੋਏ। ਹੁਣ ਗਲੀਆਂ 'ਚ ਗੰਦ ਪਿਆ, ਜੇ ਵਾਕਿਆ ਹੀ ਮਨੁੱਖ ਧਰਮੀ ਬਣ ਜਾਏ, ਜਿੰਨੇ ਲੋਕ ਦੇਖਣ ਨੂੰ ਧਰਮੀ ਨਜ਼ਰ ਆਉਂਦੇ ਨੇ, ਧਰਮ ਦਾ ਦਿਖਾਵਾ ਕਰ ਰਹੇ ਨੇ, ਜੇ ਸਹੀ ਅਰਥਾਂ ਵਿੱਚ ਇਹ ਧਰਮੀ ਹੋਣ ਤੇ ਸਾਡੀ ਇਹ ਧਰਤੀ ਸਵਰਗ ਬਣ ਜਾਏ, ਖੁਸ਼ਹਾਲ ਹੋ ਜਾਏ, ਫਿਰ ਗੰਦਗੀ ਕਿਤੇ ਨਜ਼ਰ ਨਾ ਆਏ। ਧਰਮੀ ਬੰਦਾ ਗੰਦਗੀ ਨਹੀਂ ਪਾਉਂਦਾ ਆਲੇ ਦੁਆਲੇ, ਧਰਮੀ ਬੰਦਾ ਤੇ ਜਿੱਥੇ ਵੀ ਜਾਂਦਾ ਉਹਦੇ ਲਈ ਹਰ ਥਾਂ ਹੀ ਗੁਰਦੁਆਰਾ ਹੈ। ਧਰਮੀ ਬੰਦਾ ਜਿੱਥੇ ਵਿਚਰਦਾ ਉਹਦੇ ਲਈ ਹਰ ਥਾਂ ਹੀ ਰੱਬ ਦਾ ਥਾਂ ਹੈ, ਉਹ ਤੇ ਜਿੱਥੇ ਦੇਖਦਾ ਉੱਥੋਂ ਗੰਦਗੀ ਨੂੰ ਦੂਰ ਕਰਦਾ, ਭਾਵੇਂ ਉਹ ਰਾਜਨੀਤੀ 'ਚ ਆ ਜਾਵੇ ਉੱਥੋਂ ਵੀ ਗੰਦਗੀ ਨੂੰ ਦੂਰ ਕਰਦਾ, ਉਹ ਆਪਣੇ ਗਲੀ ਮੁਹੱਲੇ 'ਚੋਂ ਗੰਦਗੀ ਨੂੰ ਦੂਰ ਕਰਨ ਦਾ ਯਤਨ ਕਰਦਾ। ਇਹ ਨਹੀਂ ਕਿ ਘਰ 'ਚੋਂ ਕੱਢਿਆ ਅਤੇ ਗਲੀ ਸੁੱਟ ਦਿੱਤਾ, ਇਹ ਧਰਮੀ ਦਾ ਕੰਮ ਨਹੀਂ ਹੈ। ਧਰਮ ਕੇਵਲ ਗੁਰਦੁਆਰੇ 'ਚ ਨਹੀਂ ਹੈ, ਧਰਮ ਕੇਵਲ ਕਿਸੇ ਖਾਸ ਥਾਂ 'ਤੇ ਨਹੀਂ ਹੈ, ਇੱਥੋਂ 'ਤੇ ਆਪਾਂ ਸਿੱਖਣ ਲਈ ਆਉਂਦੇ ਹਾਂ। ਬੱਚਾ ਸਕੂਲ 'ਚੋਂ ਸਿੱਖਣ ਲਈ ਜਾਂਦਾ, ਪਰ ਜੋ ਕੁਝ ਸਿੱਖਿਆ ਹੁੰਦਾ ਉਹਨੂੰ ਦੁਨੀਆਂ 'ਚ ਫਿਰ ਵਰਤਾਉਂਦਾ। ਗੁਰਦੁਆਰੇ ਆਪਾਂ ਧਰਮ ਸਿੱਖਣ ਲਈ ਆਉਂਦੇ ਹਾਂ, ਇਸ ਧਰਮ ਨੂੰ ਆਪਾਂ ਜ਼ਿੰਦਗੀ 'ਚ ਕਮਾਉਣਾ, ਜਿੱਥੇ ਰਹਿ ਰਹੇ ਹਾਂ ਉੱਥੋਂ ਹੀ ਸਫਾਈ ਸ਼ੁਰੂ ਕਰ ਦਈਏ। ਸਾਡੇ ਘਰਾਂ ਦੇ ਆਲੇ ਦੁਆਲੇ ਕਿੰਨੀ ਵਧੀਆ ਧਰਤੀ ਬਣ ਜਾਈਏ ਜੇ ਆਪਾਂ ਧਰਮ ਨੂੰ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾ ਲਈਏ। ਅੱਜ ਲੋੜ ਹੈ, ਅੱਜ ਦੇ ਸਮੇਂ 'ਚ ਆਪਾਂ ਦੇਖਦੇ ਹਾਂ ਉਚੇਚੇ ਤੌਰ 'ਤੇ ਸਫਾਈ ਅਭਿਆਨ ਚੱਲਦੇ ਨੇ, ਬਹੁਤ ਕੁਝ ਚੱਲਦਾ, ਕਿਉਂ ਕਹਿਣ ਦੀ ਲੋੜ ਪੈਂਦੀ ਮਨੁੱਖ ਨੂੰ? ਇਹ ਧਰਤੀ ਸਾਡਾ ਘਰ ਹੈ, ਜਿਸ ਸ਼ਹਿਰ 'ਚ ਰਹਿ ਰਹੇ ਉਹਦੀ ਜ਼ਿੰਮੇਵਾਰੀ ਸਾਡੀ ਹੈ, ਜਿਸ ਧਰਤੀ 'ਤੇ ਰਹਿ ਰਹੇ ਉਹਦੀ ਜ਼ਿੰਮੇਵਾਰੀ ਸਾਡੀ ਹੈ। ਹਰ ਚੀਜ਼ ਨੂੰ ਪਵਿੱਤਰ ਰੱਖਣਾ, ਸਾਫ਼ ਸੁਥਰੇ ਰੱਖਣਾ, ਆਲੇ ਦੁਆਲੇ ਨੂੰ ਸਾਫ਼ ਸੁਥਰੇ ਰੱਖਣਾ, ਇਹ ਮਨੁੱਖ ਦਾ ਫਰਜ਼ ਹੈ। ਧਰਤੀ ਨੂੰ ਵਧੀਆ ਰੱਖਣਾ ਇਹ ਮਨੁੱਖ ਦਾ ਫਰਜ਼ ਹੈ, ਕਿਸੇ ਨੇ ਨਹੀਂ ਆ ਕੇ ਰੱਖਣਾ। ਜਦੋਂ ਵੀ ਕੁਦਰਤੀ ਬਿਪਤਾਵਾਂ ਹੁੰਦੀਆਂ ਨੇ, ਮਾਫ਼ ਕਰਨਾ, ਇਹ ਕੁਦਰਤ ਨਹੀਂ ਬਿਪਤਾ ਪਾਉਂਦੀ ਜਾਂ ਕੁਦਰਤ ਦੀ ਕੋਈ ਕਰੋਪੀ ਨਹੀਂ ਹੈ, ਇਹ ਮਨੁੱਖ ਦੀਆਂ ਲਾਪਰਵਾਹੀਆਂ ਨੇ। ਇੱਕ ਬੜਾ ਸੋਹਣਾ ਮੈਂ ਖਿਆਲ ਪੜ ਰਿਹਾ ਕਿ ਜਿਹੜਾ ਭੁਚਾਲ ਆਉਂਦਾ ਹੈ ਨਾ, ਭੁਚਾਲ ਕਾਰਨ ਹੀ ਦੁਨੀਆਂ ਮਰਦੀ, ਦੁਨੀਆਂ ਮਰਦੀ ਹੈ ਆਪਣੀਆਂ ਜਿਹੜੀਆਂ ਮਾੜੀਆਂ ਇਮਾਰਤਾਂ ਬਣੀਆਂ ਇਹਨਾਂ ਕਰਕੇ। ਭੁਚਾਲ ਤਾਂ ਸਮੁੰਦਰ 'ਚ ਆਉਂਦੇ ਕੋਈ ਜੀਵ ਨਹੀਂ ਮਰਦੇ, ਭੁਚਾਲ ਜੰਗਲਾਂ 'ਚ ਨਿੱਤ ਆਉਂਦੇ ਉੱਥੇ ਕੋਈ ਪੰਛੀ ਨਹੀਂ ਮਰਦੇ, ਬੰਦੇ ਕਿਉਂ ਮਰਦੇ ਨੇ? ਬੰਦੇ ਇਸ ਕਰਕੇ ਮਰਦੇ ਨੇ ਕਿ ਬੰਦੇ ਨੇ ਇਮਾਰਤਾਂ ਵੀ ਬੇਈਮਾਨੀ ਨਾਲ ਬਣਾਈਆਂ, ਉਹ ਵੀ ਇਮਾਨਦਾਰੀ ਨਾਲ ਨਹੀਂ ਬਣਾਈਆਂ। ਜਿੰਨਾ ਘਰਾਂ 'ਚ ਰਹਿਣਾ ਉਹਨਾਂ ਘਰਾਂ ਪ੍ਰਤੀ ਵੀ ਬੰਦਾ ਇਮਾਨਦਾਰ ਨਹੀਂ ਕਿ ਕੱਲ੍ਹ ਨੂੰ ਭੁਚਾਲ ਆ ਸਕਦਾ, ਡਿੱਗ ਪੈਣਗੇ। ਬੰਦੇ ਮਰਦੇ ਨੇ ਮਕਾਨਾਂ ਦੇ ਡਿੱਗਣ ਨਾਲ, ਭੁਚਾਲ ਨਾਲ ਨਹੀਂ ਮਰਦੇ। ਜਦੋਂ ਵੀ ਜ਼ਿੰਦਗੀ 'ਚ ਕੋਈ ਬਿਪਤਾ ਹੁੰਦੀ ਹੈ, ਬਿਪਤਾ ਕੁਦਰਤ ਦੀ ਕਰੋਪੀ ਨਹੀਂ ਹੁੰਦੀ, ਇਹ ਸਾਡੀ ਜ਼ਿੰਦਗੀ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ, ਇਹ ਸਾਡੀ ਜ਼ਿੰਦਗੀ ਦੀਆਂ ਲਾਪਰਵਾਹੀਆਂ ਹੁੰਦੀਆਂ ਨੇ। ਇਸ ਕਰਕੇ ਗੁਰਬਾਣੀ ਨੇ ਸਾਨੂੰ ਇਹ ਸੇਧ ਦਿੱਤੀ ਹੈ ਕਿ ਜਿਹੜੇ ਗੁਰਮੁਖ ਨੇ, ਧਰਮ ਉਹਨਾਂ ਦੀ ਜ਼ਿੰਦਗੀ ਦਾ ਸੁਭਾਅ ਬਣ ਜਾਂਦਾ। ਦੇਖੋ ਨਾ, ਸੇਵਾ ਪੰਥੀ ਮਹਾਂਪੁਰਖ ਸਨ, ਜਿੱਥੇ ਬੈਠੇ ਉੱਥੇ ਪਾਣੀ ਪਿਆਉਣਾ ਸ਼ੁਰੂ ਕਰ ਦਿੱਤਾ। ਹੁਣ ਤੇ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਛਬੀਲਾਂ ਲਾ ਦਿੰਦੇ ਆਪਾਂ, ਬੜੀ ਚੰਗੀ ਗੱਲ, ਉਦੋਂ ਹੀ ਕਿਉਂ, ਅੱਗੋਂ ਪਿੱਛੋਂ ਨਹੀਂ ਗੁਰਪੁਰਬ? ਆਪਾਂ ਦੇਖਦੇ ਜਦੋਂ ਕੋਈ ਖਾਸ ਦਿਨ ਆਏ, ਸੜਕਾਂ 'ਤੇ ਲੰਗਰ ਲੱਗੇ ਹੁੰਦੇ ਨੇ, ਚੰਗੀ ਗੱਲ ਹੈ, ਪਰ ਉਦੋਂ ਹੀ ਕਿਉਂ? ਬਾਅਦ 'ਚ ਕਿੰਨੇ ਭੁੱਖੇ ਹੁੰਦੇ, ਉਦੋਂ ਕਿਉਂ ਨਹੀਂ? ਇਸ ਕਰਕੇ ਧਰਮ ਸਾਡੀ ਜ਼ਿੰਦਗੀ ਦਾ ਸੁਭਾਅ ਬਣ ਜਾਣਾ ਚਾਹੀਦਾ। ਆਪਾਂ ਜਿੱਥੇ ਜਾਈਏ ਉੱਥੇ ਹੀ ਗੁਰਦੁਆਰਾ ਹੈ, ਜਿੱਥੇ ਜਾਈਏ ਉੱਥੇ ਹੀ ਧਰਮ ਸਥਾਨ ਹੈ, ਸਾਰੀ ਧਰਤੀ ਧਰਮਸਾਲ ਹੈ। ਗੁਰਬਾਣੀ ਕਹਿੰਦੀ ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਧਰਮਸਾਲ ਹੈ, ਇਹ ਧਰਮਸਾਲ 'ਤੇ ਆਪਾਂ ਗੰਦ ਪਾਉਣ ਲਈ ਨਹੀਂ ਆਏ, ਇਹ ਧਰਮਸਾਲ ਨੂੰ ਸਵਾਰਨਾ ਸਾਡਾ ਫਰਜ਼ ਹੈ। ਧਰਤੀ ਧਰਮਸਾਲ ਹੈ, ਆਲੇ ਦੁਆਲੇ ਨੂੰ ਸਵਾਰਨਾ ਮਨੁੱਖ ਦਾ ਫਰਜ਼ ਹੈ। ਇਸ ਕਰਕੇ ਧਰਮੀ ਬੰਦੇ ਦੇ ਸੁਭਾਅ 'ਚ ਧਰਮ ਆ ਜਾਂਦਾ, ਉਹ ਹਰ ਵੇਲੇ ਹੀ ਧਰਮੀ ਰਹਿੰਦਾ, ਸਹਿ ਸੁਭਾਅ ਧਰਮੀ ਬਣ ਜਾਂਦਾ ਹੈ।
ਸਤਿਗੁਰ ਕਾ ਭਾਣਾ ਆਨ ਦਿਨ ਕਰੇ ਸੇ ਸੱਚ ਰਹੇ ਸਮਾਏ।
ਦਿਨ ਰਾਤ ਗੁਰੂ ਦੇ ਭਾਣੇ ਨੂੰ ਮੰਨਦੇ ਨੇ ਤੇ ਸਦਾ ਸੱਚ ਵਿੱਚ ਉਹ ਸਮਾਏ ਰਹਿੰਦੇ ਨੇ, ਜੁੜੇ ਰਹਿੰਦੇ ਹਨ।
ਦੂਜੇ ਭਾਏ ਲੱਗੇ ਸੱਜਣ ਨਾ ਆਖੀਐ जे अभिमान करहे वेकार।
ते जेड़े शुभ गुणा नालों टुट गए, परमात्मा नालों टुट गए, गुरु दी मत नालों टुट के मन मर्जी वरतदे ने, उन्हां नूं किते सज्जण ना कह देना। मैं बेनती करा, सज्जण संत जां भगत लिबास नूं नहीं किया जांदा, इह आचार नूं किया जांदा, किरदार नूं किया जांदा, विहार नूं किया जांदा। तुहाडा विहार दसेगा कि तुसीं सज्जण हो जां ठग हो, तुहाडा विहार दसेगा तुसीं संत हो जां चोर हो। इस करके गुरु साहब जी कहिंदे जिहड़े मन करके दूजे बन्ने लग गए ने, उन्हां नूं तुसीं सज्जण नहीं कह सकते, क्योंकि वह जिंदगी दे अंदर हंकार दे विच अपनी जिंदगी नूं अकारथ गवा जांदे ने, बिरथा गवा जांदे ने।
मन मुख आप सवार थी, कारज ना सकह सवार।
मनमुख सारी जिंदगी स्वार्थ विच जीउंदा। देखो, इस धरती ते वाहिगुरु जी ने सानू भेजे है, लोगों ने यह नहीं देखना कि असी अपने लिए की कीता है, लोगों ने यह नहीं गिनना कि असी अपने लिए की कीता है। अज तक उन्हां लोगों का नाम कदी किसी ने नहीं लिया जिन्हां ने अपने लिए कीता है। लोगों ने यह देखना कि दूजियां लिए की कीता है, आपां संसार लिए की कीता है, आपां यह मनुखता लिए की कीता है, धरती लिए की कीता है। देखो, परमात्मा करता पुरख है, मूल मंत्र का पाठ करते हैं, करता पुरख। करता पुरख का अर्थ कि वह क्रिएट करता है, जगत को बनाता है, क्रिएटर है जगत का। जे परमात्मा करता पुरख है तो मनुख भी करता होना चाहिए, इनू भी कुछ क्रिएट करना चाहिए। इस धरती से आप आए हाँ कुछ सिरजना करके जाइए, कुछ वधिया करके जाइए, दुनिया याद करे सानू, पर मनमुख स्वार्थी हुंदा, वो दूजिया की खातर कुछ नहीं करता। मनमुख स्वार्थी तो है, पर मनमुख का एक होर सुभाव हुंदा, वो दूजिया का कुछ सवरे ना सवरे अपना सवारन की खातर कई बार अपने भी ना सवरे दूजे का विगाड़ी चलिया जाता है, उसका सुभाव पशु वर्गा बन जाता है। जिवें पशु पानी पीवे ना पीए गंदला कर दिंदा ना, मनमुख आप सुखी तो कभी हुंदा नहीं पर दूजिया के सुखों नूं बर्बाद कर दिंदा है। साहब जी कहिंदे मनमुख आप स्वार्थी कारज ना सके सवार, कभी मनमुख दूजिया का काम नहीं सवार सकता। जे तुसी जिंदगी अंदर किसी का काम नहीं सवार सके, जे तुसी जिंदगी अंदर किसी के काम नहीं आ सके, तो फिर आप सारे मनमुखों की श्रेणी च आ जावांगे। आओ आप प्रण करिए, आप मनमुख नहीं बनना, आप दूजिया की सेवा करनी। बाबा जी ने एक कसवटी कही सी, परमात्मा के दर से जे मान लेने विच दुनिया सेव कमाई है तां दरगाह बैसण पाइए। सेवा दर्थ दूजिया नूं देना, दूजिया की मदद करनी, दूजिया लई जीवना, त्याग। जे इस धरती दे आपां त्याग की भावना नाल दूजिया की मदद की भावना जीवांगे तो फिर सानू परमात्मा के दर ते जाण तों कोई नहीं रोक सकता। पर जे अपने लिए जीवांगे तो माफ करना, फिर आपां परमात्मा दीआं नज़रां च कदी प्रवान हो ही नहीं सकते, भावें जिन्ने मर्जी पाठ कर लिए, जिन्ने मर्जी आपां तीर्थ स्नान कर लिए। ये पाठ करन दा मकसद ही आपां सेवा सीखनी है, गुरु के दर ते सेवा का अभ्यास करते हैं, फिर आपां ये सेवा करनी मनुखता की सेवा। विच दुनिया सेव कमाईए, मनुखता की सेवा करनी है। पर मनमुख जिहड़ा स्वार्थी हुंदा वह कभी किसी का कार्य सवार नहीं सकता।
नानक पूरब लिखिया कमावना, कोई ना मेटन हार।
सतगुरु जी कहिंदे कि जो पहलां दे कर्म असी कीते, पूर्वले कर्म, अज तो पहलां जिन्ने कर्म कीते ने उन्हां अनुसार साडा सुभाव बन गया, तो उस सुभाव अनुसार ही असी काम करदे, नूं कोई बदल नहीं सकता। सुभाव बदलने लई रोज संगत करनी पैंदी है, रोज संगत दी इसे करके प्रेरणा कीती बाणी पढ़न दी कि साडा सुभाव बदल जाए। इस करके जो आपां सुभाव है उन्हूं कोई मेट नहीं सकता, उन्हूं मेटन का तरीका यही है कि वारंवार वार प्रभ जपीए, वारंवार परमात्मा का सिमरन करिए।
ये
बचन गुरु रामदास जी महाराज दे हन।
तुद आपे जगत उपाय कै, आप खेल रचाया।
सतगुरु जी कहिंदे हे वाहिगुरु जी, तुसी आप ही दुनिया पैदा करके ये बड़ी सोहनी खेड रची है, ये जगत एक खेड है। खेड जिहड़ी है उहदे च दो धिर हुंदे, इक जितदा ते इक हारदा है। इस करके जिंदगी अंदर भी दो तरह के प्राणी ने, एक मनमुख ने, एक गुरमुख ने। मनमुख जिंदगी की बाजी हार जाते हैं, गुरमुख जिंदगी की बाजी जित जाते हैं, खेल है। इस करके सतगुरु जी कहिंदे वाहिगुरु जी तुसी आप जगत रचा के जगत की खेड खेडी हुई है।
त्रै गुण आप सिरजिया, ਮਾਇਆ ਮੋਹ ਵਧਾਇਆ।
ਵਾਹਿਗੁਰੂ ਜੀ, ਮਾਇਆ ਦਾ ਮੋਹ ਤੁਸੀਂ ਲੋਕਾਂ ਚ ਪੈਦਾ ਕੀਤਾ। ਮਾਇਆ ਦੇ ਤਿੰਨ ਗੁਣ, ਰਜ ਗੁਣ, ਤਮ ਗੁਣ, ਸਤ ਗੁਣ, ਇਹ ਤੁਸੀਂ ਪੈਦਾ ਕੀਤੇ ਨੇ ਤੇ ਦੁਨੀਆਂ ਇਹਨੇ ਗੁਣਾਂ ਦੇ ਅਧੀਨ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ।
ਵਿੱਚ ਹਉ ਮੈਂ ਲੇਖਾ ਮੰਗੀ ਐ ਫਿਰ ਆਵੇ ਜਾਇਆ।
ਜਿੰਨਾ ਚਿਰ ਅਸੀਂ ਹੰਕਾਰ ਚ ਰਵਾਂਗੇ ਆਪਾਂ ਲੇਖੇ ਤੋਂ ਬਚ ਨਹੀਂ ਸਕਦੇ। ਗੁਰਬਾਣੀ ਸਾਨੂੰ ਹੰਕਾਰ ਤੋਂ ਮੁਕਤ ਹੋਣ ਦੀ ਗੱਲ ਕਰਦੀ। ਗੁਰੂ ਕੋਲ ਆਉਣ ਦਾ ਅਰਥ ਹੰਕਾਰ ਤੋਂ ਮੁਕਤ ਹੋਣਾ। ਆ ਜਿਹੜਾ ਸਤਿਗੁਰੂ ਜੀ ਨੂੰ ਮੱਥਾ ਟੇਕਦੇ ਹਾਂ, ਜਿਹੜਾ ਇੱਕ ਆਪਾਂ ਆਮ ਗੱਲ ਕਰਦੇ ਹਾਂ ਕਿ ਗੁਰੂ ਨੂੰ ਸਿਰ ਦੇਣਾ ਪੈਂਦਾ, ਗੁਰੂ ਕੋਲ ਆ ਕੇ ਸੀਸ ਭੇਟ ਕਰਨਾ ਪੈਂਦਾ, ਇਹਦਾ ਅਰਥ ਹੈ ਕਿ ਹੰਕਾਰ ਨੂੰ ਛੱਡਣਾ। ਨਿਰੰਕਾਰ ਦੂਰ ਨਹੀਂ ਹੈ, ਪਰ ਹੰਕਾਰ ਕਰਕੇ ਸਾਨੂੰ ਪਰਮਾਤਮਾ ਨਜ਼ਰ ਨਹੀਂ ਆ ਰਿਹਾ। ਨਿਰੰਕਾਰ ਅੰਦਰ ਹੈ, ਪਰਮਾਤਮਾ ਸਾਰੇ ਥਾਵਾਂ 'ਤੇ ਹੈ। ਹਉਮੈ ਜਾਈ ਤਾਂ ਕੰਤ ਸਮਾਈ। ਹੰਕਾਰ ਨੂੰ ਦੂਰ ਕਰਨਾ ਹੀ ਔਖੀ ਗੱਲ ਹੈ। ਬੰਦਾ ਹੰਕਾਰ ਨੂੰ ਦੂਰ ਕਰਨ ਲਈ ਗੁਰਦੁਆਰੇ ਆਉਂਦਾ ਹੈ, ਹੰਕਾਰ ਨੂੰ ਦੂਰ ਕਰਨ ਲਈ ਬਾਣੀ ਪੜ੍ਹਦਾ। ਬੜੀ ਹੈਰਾਨੀ ਹੁੰਦੀ ਜਦੋਂ ਬਾਣੀ ਪੜ੍ਹਨ ਦਾ ਹੀ ਹੰਕਾਰ ਆ ਜਾਂਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੁਰਦੁਆਰੇ ਆਉਣ ਦਾ ਹੰਕਾਰ ਆ ਜਾਂਦਾ। ਇਸ ਕਰਕੇ ਅਹੰਕਾਰ ਦੇ ਵਿੱਚ ਰਵਾਂਗੇ ਲੇਖਾ ਦੇਣਾ ਪਏਗਾ, ਹੰਕਾਰ ਵਿੱਚ ਰਵਾਂਗੇ ਦੁਖੀ ਹੋਣਾ ਪਏਗਾ। ਗੁਰੂ ਬਾਬਾ ਜੀ ਨੇ ਇੱਕ ਬਚਨ ਕਿਹਾ, ਹੰਕਾਰੀ ਬੰਦੇ ਦੇ ਸਿਰ ਤੇ ਧਰਮਰਾਜ ਦਾ ਡੰਡਾ ਹਰ ਵੇਲੇ ਖੜਕਦਾ ਰਹਿੰਦਾ। ਸਾਖਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ ਜਮਕਾਲ ਸਹਿ ਸਿਰ ਡੰਡਾ ਹੈ। ਇਸ ਕਰਕੇ ਹੰਕਾਰ ਵਿੱਚ ਲੇਖਾ ਦੇਣਾ ਪੈਣਾ, ਇਹਦੇ ਤੋਂ ਕੋਈ ਬਚਾ ਨਹੀਂ ਸਕਦਾ। ਔਰ ਫਿਰ ਬੰਦਾ ਜੰਮਦਾ ਮਰਦਾ ਰਹਿੰਦਾ ਹੰਕਾਰ 'ਚ, ਕਦੀ ਲੋਭੀ ਕਦੀ ਕ੍ਰੋਧੀ, ਅਨੇਕਾਂ ਈਰਖਾ ਦੇ ਵਿੱਚ ਕਈ ਜੂਨਾਂ 'ਚ ਵਿਚਰਦਾ ਰਹਿੰਦਾ ਹੈ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਜਿਨ੍ਹਾਂ 'ਤੇ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਉਹ ਗੁਰੂ ਕੋਲ ਆ ਜਾਂਦੇ ਨੇ। ਦੇਖੋ ਜਿਹੜਾ ਤੁਸੀਂ ਸਤਿਗੁਰੂ ਜੀ ਦੇ ਕੋਲ ਬੈਠੇ ਅਤਿਅੰਤ ਵਿਭਾਗੀ ਹੋ। ਗੁਰਬਾਣੀ ਕਹਿੰਦੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਆਪਾਂ ਕਈ ਜਨਮਾਂ ਜੂਨਾਂ 'ਚ ਵਿਚਰਦੇ ਜਿਉਂਦੇ ਵਿਚਰ ਹੀ ਚਲੇ ਜਾਂਦੇ ਹਾਂ। ਇਸ ਜ਼ਿੰਦਗੀ 'ਤੇ ਬਾਅਦ ਦਾ ਤਾਂ ਪਤਾ ਨਹੀਂ ਹੈ ਕਿੱਥੇ ਕਿੱਥੇ ਜਾਵਾਂਗੇ, ਪਰ ਜਿਉਂਦੇ ਹੁਣ ਵਿਚਰ ਰਹੇ ਹਾਂ। ਹੰਕਾਰ ਵਿੱਚ, ਕ੍ਰੋਧ ਵਿੱਚ ਇਹ ਵੀ ਜੂਨਾਂ ਨੇ, ਕਦੀ ਕੁੱਤੇ ਬਣ ਗਏ, ਕਦੀ ਮਾਇਆ ਦੇ ਮੋਹ ਸੱਪ ਬਣ ਗਏ ਆਪਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਉਮੈ ਵਿੱਚ ਜਿਸੇ ਆਪ ਵਿਚਰਦੇ ਹਾਂ ਉਦੋਂ ਲੇਖਾ ਦੇਣਾ ਪੈਂਦਾ, ਪਰ ਜਿਹਦੇ 'ਤੇ ਵਾਹਿਗੁਰੂ ਜੀ ਮਿਹਰ ਕਰਦੇ ਨੇ ਸੇ ਗੁਰ ਸਮਝਾਇਆ, ਉਹਨਾਂ ਨੂੰ ਗੁਰੂ ਕਿਰਪਾ ਕਰਕੇ ਜ਼ਿੰਦਗੀ ਦਾ ਮਾਰਗ ਦਰਸਾ ਦਿੰਦਾ। ਸਾਡੇ 'ਤੇ ਗੁਰੂ ਨੇ ਕਿਰਪਾ ਕੀਤੀ, ਭੁੱਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰ ਵਡਭਾਗੀ ਪਾਇਆ। ਗੁਰਬਾਣੀ ਸਾਨੂੰ ਜਿਉਣ ਦਾ ਮਾਰਗ ਦੱਸਦੀ ਕਿ ਜਿਉਣਾ ਕਿਵੇਂ ਹੈ। ਬਾਣੀ ਵੱਧ ਤੋਂ ਵੱਧ ਪੜ੍ਹੋ, ਪਰ ਮਤਾਂ ਇਹ ਭਰਮ ਪਾ ਲੈਣਾ ਕਿ 21 ਵਾਰ ਪੜ੍ਹਿਆ ਗੱਲ ਬਣ ਜਾਏਗੀ, 31 ਵਾਰ ਪੜ੍ਹਿਆ ਗੱਲ ਬਣ ਜਾਏਗੀ। ਵੱਧ ਤੋਂ ਵੱਧ ਪੜ੍ਹੋ, 3100 ਵਾਰੀ ਪੜ੍ਹੋ ਭਾਵੇਂ। ਪਰ ਬਾਣੀ ਪੜ੍ਹਨ ਦਾ ਅਰਥ ਹੈ ਰਸਤਾ ਸਮਝਣਾ, ਬਾਣੀ ਪੜ੍ਹਨ ਦਾ ਅਰਥ ਹੈ ਗਿਆਨ ਪ੍ਰਾਪਤ ਕਰਨਾ। ਗੁਰਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦੀ ਹੈ। ਜਿਹੜੇ ਗੁਰੂ ਕੋਲ ਆਏ, ਗੁਰਬਾਣੀ ਨਾਲ ਜੁੜ ਗਏ, ਗੁਰਬਾਣੀ ਨੇ ਉਹਨਾਂ ਨੂੰ ਜ਼ਿੰਦਗੀ ਦਾ ਮਾਰਗ ਦਰਸਾ ਦਿੱਤਾ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਸਦਾ ਆਪਣੇ ਗੁਰੂ ਤੋਂ ਵਾਰ ਨਹੀਂ ਜਾਂਦਾ। ਗੁਰੂ ਕਾ ਬਚਨ ਯਾਦ ਕਰੀਏ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ। ਇਹ ਧਰਤੀ ਦਰਅਸਲ ਦੇਵਤਿਆਂ ਦੀ ਧਰਤੀ ਸੀ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕਬੀਰ ਧਰਤੀ ਸਾਧ ਕੀ ਤਸਕਰ ਵੈਸਹ ਗਾਏ। ਇਹ ਧਰਤੀ ਸਾਧੂ ਪੁਰਖਾਂ ਲਈ ਬਣਾਈ ਹੈ, ਇਹ ਧਰਤੀ ਦੇਵਤੇ ਬਣਨ ਲਈ ਬਣਾਈ ਹੈ। ਗੁਰਬਾਣੀ ਸਾਨੂੰ ਦੇਵਤੇ ਬਣਾਉਂਦੀ ਹੈ, ਉੱਤਮ ਪੁਰਖ ਬਣਾਉਂਦੀ ਹੈ। ਗੁਰਬਾਣੀ ਸਾਨੂੰ ਗੁਰਮੁਖ ਬਣ ਕੇ ਪਰਮਾਤਮਾ ਵਿੱਚ ਲਿਵਲੀਨ ਹੋਣ ਦੀ ਪ੍ਰੇਰਣਾ ਕਰਦੀ ਹੈ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਗੱਲ ਮਨਮੁੱਖ ਦੀ ਅਤੇ ਗੁਰਮੁਖ ਦੀ ਕੀਤੀ ਹੈ। ਮਨਮੁੱਖ ਆਪਣੀ ਮਤ ਮਗਰ ਚੱਲ ਕੇ ਔਗੁਣਾਂ 'ਚ ਵੱਧਾ ਅਤ ਘਣਾ ਦੁੱਖ ਸਹਾਰਦਾ ਹੈ। ਗੁਰਮੁਖ ਗੁਰੂ ਦੇ ਮਾਰਗ 'ਤੇ ਚੱਲ ਕੇ ਜ਼ਿੰਦਗੀ ਅੰਦਰ ਅਗਲਾ ਬਹੁਤਾ ਸੁੱਖ ਪ੍ਰਾਪਤ ਕਰ ਲੈਂਦਾ। ਇਹ ਵਾਹਿਗੁਰੂ ਜੀ ਦੀ ਇੱਕ ਖੇਡ ਹੈ, ਸਾਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੀ ਦਾਤ ਬਖਸ਼ੀ ਹੈ। ਆਪਾਂ ਗੁਰਬਾਣੀ ਦੇ ਮਾਰਗ 'ਤੇ ਚੱਲ ਕੇ ਇਸ ਜ਼ਿੰਦਗੀ ਦੀ ਖੇਡ ਨੂੰ ਜਿੱਤ ਕੇ ਜਾਣਾ, ਖੇਡ ਦਾ ਆਨੰਦ ਮਾਨਣਾ। ਆਪਾਂ ਖੇਡ ਦੇ ਵਿੱਚ ਜੇ ਆਪਾਂ ਫਾਊਲ ਖੇਡਾਂਗੇ ਆਊਟ ਹੋ ਜਾਵਾਂਗੇ, ਫਾਊਲ ਖੇਡਾਂਗੇ ਹਾਰ ਜਾਵਾਂਗੇ। ਇਸ ਕਰਕੇ ਆਪਾਂ ਜ਼ਿੰਦਗੀ ਦੀ ਗੇਮ ਨੂੰ ਖੇਡਣ ਲਈ ਗੁਰੂ ਪਾਸੋਂ ਯਾਦ ਸਿੱਖਣੀ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਹੈ ਕਿ ਆਪਾਂ ਇਸ ਤਰੀਕੇ ਨਾਲ ਜ਼ਿੰਦਗੀ ਦਾ ਪਾਸਾ ਪਾਈਏ ਕਿ ਆਪਾਂ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਈਏ। ਸੋ ਸਤਿਗੁਰੂ ਮਿਹਰ ਕਰਨ, ਅੱਜ ਦੇ ਮੁੱਖ ਵਾਕ ਦਾ ਭਾਵ ਸਾਡੇ ਹਿਰਦੇ 'ਚ ਵਸੇ, ਗੁਰੂ ਦੀ ਮੱਤ 'ਤੇ ਚੱਲ ਕੇ ਆਪਾਂ ਜ਼ਿੰਦਗੀ ਅੰਦਰ ਉੱਤਮ ਪੁਰਖ ਬਣਨਾ, ਸੱਜਣ ਪੁਰਖ ਬਣਨਾ। ਸੱਜਣਾਂ ਨੂੰ ਵਾਹਿਗੁਰੂ ਪਿਆਰ ਕਰਦੇ ਨੇ, ਸੱਜਣਾਂ ਦੀ ਹੀ ਲੋੜ ਹੈ ਪਰਮਾਤਮਾ ਨੂੰ, ਸੱਜਣਾਂ ਦੀ ਹੀ ਲੋੜ ਹੈ ਧਰਤੀ 'ਤੇ। ਦੇਖੋ ਔਗਣਾਂ ਨੂੰ ਕੋਈ ਇੱਥੇ ਵੀ ਪਸੰਦ ਨਹੀਂ ਕਰਦਾ ਅਤੇ ਪਰਮਾਤਮਾ ਨੂੰ ਵੀ ਪਸੰਦ ਨਹੀਂ ਕਰਦਾ। ਔਗਣੇ ਆ ਰੇ ਮਾਨਸ ਹੈ ਭਲੋ ਨਾ ਕਹਿ ਕੋਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਆਪ ਜੀ ਨੂੰ ਸਾਰਿਆਂ ਨੂੰ ਦਰੋਂ ਕਰੋ, ਸਿੱਖੀ ਸਿਰ ਭਰੋਸੇ ਦੀ ਦਾਤ ਬਖਸ਼ਣ। ਪਿਆਰ ਸਤਿ ਫਤਿਹ ਬੁਲਾਓ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿੰਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ, ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ।
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।